ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼, ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਪੇਸ਼, ਅੰਗ ਰਾਗ ਨਾ ਰੰਗ ਜਾ ਕੈ ਜਾਤ ਪਾਤ ਨਨਾਮ, ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ, ਤੁਮਰੀ ਮਹਿਮਾ ਅਪਰੇ ਅਪਾਰਾ, ਜਾਂ ਕਾ ਲਹਿਓ ਨ ਕਿਨਹੁ ਪਾਰਾ, ਦੇਵ ਦੇਵ ਰਾਜਨ ਕੇ ਰਾਜਾ, ਦੀਨ ਦਿਆਲ ਗਰੀਬ ਨਿਵਾਜਾ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਸੋ ਕਹੋ ਟਲ ਗੁਰ ਸੇਵੀਐ ਐ ਨਿਸ ਸਹਿਜ ਸੁਭਾਅ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹਾਂਜੀ,
ਵਾਹਿਗੁਰੂ ਸਾਹਿਬ ਜੀਓ, ਮਾਰੂ ਸੋਹਲੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਸਾਹਿਬ ਹੋ ਸੇਵਕ ਕੀਤਾ, ਜੀਓ ਪਿੰਡ ਸਭ ਤੇਰਾ ਦਿੱਤਾ, ਕਰਨ ਕਰਾਵਣ ਸਭ ਤੂੰ ਹੈ ਤੂੰ ਹੈ, ਹੈ ਨਾਹੀਂ ਕਿਛ ਅਸਾਡਾ, ਤੂੰ ਸਾਹਿਬ ਹੋ ਸੇਵਕ ਕੀਤਾ, ਜੀਓ ਪਿੰਡ ਸਭ ਤੇਰਾ ਦਿੱਤਾ, ਕਰਨ ਕਰਾਵਣ ਸਭ ਤੂੰ ਹੈ ਤੂੰ ਹੈ, ਹੈ ਨਾਹੀਂ ਕਿਛ ਅਸਾਡਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮਾਂ ਦੇ ਵਗ ਸਜੀ ਹੋਈ ਦੀਵਾਨ ਵਿੱਚ ਆਪ ਜੀ ਪਹੁੰਚੇ ਹੋ, ਮਨ ਬਿਰਤੀਆਂ ਇਕਾਗਰ ਕਰੋ। ਹੁਣੇ ਹੁਣ ਬੜਾ ਰਸ ਪਿੰਨਾ ਕੀਰਤਨ ਗੁਰੂ ਘਰ ਦੇ ਰਾਗੀ ਸਿੰਘ ਸਾਹਿਬਾਨ ਬੜੇ ਪ੍ਰੇਮ ਦੇ ਸਹਿਤ ਸ਼ਬਦ ਦਾ ਪਰਚਾ ਬਣਾਇਆ ਹੋਇਆ ਸੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਕਾਏ। ਵਾਹਿਗੁਰੂ ਪਰਮੇਸ਼ਵਰ ਦੀਆਂ ਸਿਫਤਾਂ ਗੁਰੂ ਘਰ ਦੇ ਅੰਦਰ ਗੁਰੂ ਕਾਲ ਤੋਂ ਇਹ ਮਰਯਾਦਾ ਚਲੀ ਆ ਰਹੀ ਹੈ, ਗੁਰਮੁਖ ਨਾਦਮ ਗੁਰਮੁਖ ਵੇਦੋਂ ਗੁਰਮੁਖ ਰਹਿ ਸਮਾਈ। ਇਹ ਗੁਰਮੁਖਾਂ ਦੇ ਕਰਤੱਵ ਹੈ ਜੋ ਗੁਰੂ ਸਾਹਿਬ ਨੇ ਦਿੱਤੇ ਹੈ, ਕਦੇ ਬਾਣੀ ਦਾ ਪਾਠ ਕਰਨਾ, ਪਾਠ ਦੁਆਰਾ ਵੀ ਪਰਮੇਸ਼ਵਰ ਦਾ ਚਿੰਤਨ ਹੈ, ਪਾਠ ਕਰੇ ਹੋਏ ਹੈ ਪੁੰਨ ਮਹਾਨਾ, ਇਹ ਛੇਵੇਂ ਪਾਤਸ਼ਾਹ ਦਾ ਵਚਨ ਹੈ। ਕੀਰਤਨ ਜੋ ਹੈ ਕਈ ਕੋਟ ਯੱਗ ਫਲਾ ਸੁਨ ਗਾਵਨ ਹਾਰੇ ਰਾਮ, ਇਹਦੇ ਵਿੱਚ ਕਰੋੜਾਂ ਅਸ਼ਮੇਧ ਜਗ੍ਹਾ ਦਾ ਫਲ ਪੁੰਨ ਫਲ ਲਿਖਿਆ ਹੋਵੇ, ਪਰ ਛੇਵੇਂ ਪਾਤਸ਼ਾਹ ਨੇ ਇੱਕ ਸਿੱਖਾਂ ਨੂੰ ਇਸ ਤੋਂ ਅਗਲੀ ਪੌੜੀ 'ਤੇ ਚੜ੍ਹਨ ਵਾਸਤੇ ਪ੍ਰੇਰਨਾ ਦਿੱਤੀ ਹੈ। ਸ਼ਾਇਦ ਅੱਜ ਦੇ ਸਿੱਖ ਨੂੰ ਉਹ ਬਚਨ ਨੇੜੇ ਤੇੜੇ ਵੀ ਨਹੀਂ ਰਿਹਾ। ਮਹਾਰਾਜ ਕਹਿੰਦੇ ਵੀ ਗੁਰਬਾਣੀ ਪੜ੍ਹਨ ਦੇ ਨਾਲ, ਗੁਰਬਾਣੀ ਦਾ ਕੀਰਤਨ ਸੁਣਨ ਦੇ ਨਾਲ ਤੁਹਾਡੇ ਮਹਾਨ ਪੁੰਨ ਪੈਦਾ ਹੋਣਗੇ, ਇਹਦੇ 'ਚ ਕੋਈ ਦੋ ਰਹਾ। ਪਰ ਇਹਦੇ ਵਿੱਚ ਗਿਆਨ ਵਿੱਚ ਵਾਧਾ ਨਹੀਂ ਹੋਏਗਾ। ਇਹ ਛੇਵੇਂ ਪਾਤਸ਼ਾਹ ਦਾ ਵਚਨ ਹੈ ਜੀ, ਪਾਠ ਕਰੇ ਹੋਏ ਹੈ ਪੁੰਨ ਮਹਾਨਾ, ਨਾਹੀਂ ਨਾ ਪ੍ਰਾਪਤ ਆਤਮ ਗਿਆਨ। ਜੇ ਗਿਆਨ ਦੀ ਪੌੜੀ 'ਤੇ ਚੜ੍ਹਨਾ ਹੈ ਤਾਂ ਗੁਰਬਾਣੀ ਦੀ ਸ਼ਬਦ ਵਿਚਾਰ ਕਥਾ ਸੁਣਨੀ ਪਏਗੀ, ਜਿਹਦੇ ਵਿੱਚ ਅਰਥਾਂ ਦੁਆਰਾ ਗਿਆਨ ਦਾ ਚਾਨਣਾ ਤੁਹਾਨੂੰ ਪ੍ਰਾਪਤ ਹੋਏਗਾ। ਜਿਹੜੇ ਸਾਡੇ ਵੀ ਸਿੱਖ ਭਾਈ ਅੰਧੇਰੇ ਵਿੱਚ ਜੀਣਾ ਚਾਹੁੰਦੇ ਨੇ ਉਹ ਕਥਾ ਨੂੰ ਪਸੰਦ ਨਹੀਂ ਕਰਨਗੇ, ਕਿਉਂਕਿ ਅੰਧੇਰੇ 'ਚ ਜੀਣਾ ਚਾਹੁੰਦੇ। ਜਿਹੜੇ ਅੰਧੇਰੇ ਤੋਂ ਚਾਨਣ ਵਿੱਚ ਆਉਣਾ ਚਾਹੁੰਦੇ ਨੇ, ਮਹਾਨ ਪੁੰਨ ਵੀ ਬਣਾਉਣਾ ਚਾਹੁੰਦੇ ਨੇ, ਉਹ ਫਿਰ ਦੋਨਾਂ ਚੀਜ਼ਾਂ ਨੂੰ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਇਹ ਛੇਵੇਂ ਪਾਤਸ਼ਾਹ ਦੇ ਵਚਨ ਹੈ ਜੀ। ਸੋ ਆਓ ਕਥਾ ਦੀ ਪਰੰਪਰਾ ਕਰਤਾਰਪੁਰ ਸਾਹਿਬ ਬੈਠ ਕੇ ਗੁਰੂ ਨਾਨਕ ਨੇ ਆਪ ਪ੍ਰਾਰੰਭ ਕੀਤੀ। ਸਭ ਤੋਂ ਪਹਿਲਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪ੍ਰਥਮ ਬਾਣੀ ਹੈ ਸ਼੍ਰੀ ਜਪਜੀ ਸਾਹਿਬ, ਇਹਦੇ ਅਰਥ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਪਣੀ ਰਸਨਾ ਤੋਂ ਉਚਾਰਨ ਕੀਤੇ। ਉਹ ਪੁਰਾਤਨ ਪੋਥੀ ਹੈ, ਹੱਥ ਲਿਖਿਤ ਪੋਥੀ ਹੈ, ਜਿਹਦੇ 'ਚ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਮਹਾਰਾਜ ਜਪਜੀ ਸਾਹਿਬ ਦੇ ਅਰਥ ਸੁਣਾਓ। ਮਹਾਰਾਜ ਨੇ ਪਹਿਲਾਂ ਇਨਕਾਰ ਕੀਤਾ ਕਿ ਭਾਈ ਜਪਜੀ ਕੇ ਅਰਥ ਤਾਂ ਕਰਤਾਰ ਹੀ ਜਾਣੇ, ਇਹ ਵਚਨ ਸੀ ਮਹਾਰਾਜ ਦਾ। ਇਹ ਭਾਈ ਲਹਿਣਾ ਜੀ ਨੇ ਕਿਹਾ ਮਹਾਰਾਜ ਆਪ ਗੁਰੂ ਹੋ। ਦੁਬਾਰੇ ਫਿਰ ਉੱਤਰ ਮਿਲਿਆ ਭਾਈ ਗੁਰੂ ਕੀ ਸਭਨਾ ਕਾ ਆਪ ਹੀ ਹੈ। ਫਿਰ ਸਿੱਖ ਚੁੱਪ ਕਰ ਗਏ, ਕੀ ਕੀਤਾ ਜਾ ਸਕਦਾ। ਗੁਰੂ ਨੇ ਦੋ ਵਾਰੀ ਜਵਾਬ ਦੇ ਦਿੱਤਾ। ਫਿਰ ਗੁਰੂ ਮਿਹਰਬਾਨ ਹੋਏ, ਕਹਿਣ ਲੱਗੇ ਚੰਗਾ ਲਿਖਾਰੀ ਕੋ ਬੁਲਾਓ। ਲਿਖਾਰੀ ਬੁਲਾਇਆ ਤਾਂ ਸਾਰੇ ਜਪਜੀ ਸਾਹਿਬ ਦੇ ਅਰਥ ਕਰਤਾਰਪੁਰ ਸਾਹਿਬ ਭਾਈ ਲਹਿਣਾ ਜੀ ਜਿਹੜੇ ਬਾਅਦ 'ਚ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਅੰਦਰ ਪ੍ਰਗਟ ਹੁੰਦੇ ਹੈ, ਉਹਨਾਂ ਦੀਆਂ ਕੀਤੀਆਂ ਬੇਨਤੀਆਂ ਉਹ ਲਿਖਤ ਰੂਪ ਦੇ ਵਿੱਚ ਆਏ। ਦਾਸ ਨੇ ਉਸ ਪੋਥੀ ਦੇ ਦਰਸ਼ਨ ਕੀਤੇ, ਕੁਝ ਅਰਥ ਪੜ੍ਹੇ, ਸਾਰੇ ਨਹੀਂ, ਪੜ੍ਹਨ ਦਾ ਸਮਾਂ ਲੱਗਿਆ। ਸੋ ਇਉਂ ਹੈ ਕਿ ਕਥਾ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤੀ, ਫਿਰ ਸਾਰੇ ਗੁਰੂ ਸਾਹਿਬਾਨ ਸ਼ਬਦ ਦੀ ਕਿਤੇ ਇੱਕ ਸ਼ਬਦ ਦੀ ਕਿਤੇ ਇੱਕ ਬਾਣੀ ਦੀ ਇਹ ਕਥਾ ਦੀ ਪਰੰਪਰਾ ਚੱਲਦੀ ਰਹੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਿਰ ਦਮਦਮਾ ਸਾਹਿਬ ਬੈਠ ਕੇ ਸੰਪੂਰਨ ਕਥਾ ਆਪਣੀ ਰਸਨਾ ਤੋਂ ਉਚਾਰਨ ਕੀਤੀ, ਆਪਣੇ ਪੰਥ ਖਾਲਸੇ ਨੂੰ ਗੁਰਬਾਣੀ ਦੇ ਅਰਥਾਂ ਨਾਲ ਜੋੜਿਆ। ਆਓ ਉਸ ਪਰੰਪਰਾ ਅਨੁਸਾਰ ਜੋ ਕਲਗੀਧਰ ਪਾਤਸ਼ਾਹ ਨੇ ਚਲਾਈ ਹੈ ਉਹਦੇ ਅਨੁਸਾਰ ਆਪਣੇ ਸਮੇਂ ਨੂੰ ਸਫਲਾ ਕਰੀਏ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ, ਪੋਥੀ ਸੁਣ ਜੀ ਨੇੜੇ ਕਰ ਲਓ, ਦੇਖਦੀ ਰਹੇ। ਤੋ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ, ਆਓ ਸੁਣੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਸੋਹਲੇ ਮਹੱਲਾ ਪੰਜਵਾਂ।
ਮਹਾਰਾਜ ਸਾਹਿਬ ਜੀ ਨੇ ਪਹਿਲਾਂ ਸੂਚਨਾ ਦਿੱਤੀ ਹੈ, ਇਹ ਜਿਹਦਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਸੰਗਿਆ ਦੇ ਨਾਲ ਜਾਣਿਆ ਜਾਂਦਾ ਹੈ। ਮਾਰੂ ਰਾਗ ਹੈ, ਪਰ ਇਹਦੇ ਨਾਲ ਮਹਾਰਾਜ ਸਾਹਿਬ ਜੀ ਅੱਗੇ ਸ਼ਬਦ ਲਿਖਿਆ ਸੋਲਹੇ। ਸੋਲਹੇ ਤੋਂ ਭਾਵ ਹੈ ਸੋਲ੍ਹਾਂ। ਇੱਕ ਸ਼ਬਦ ਹੁੰਦਾ ਹੈ ਸੋਲਹੇ, ਇੱਕ ਹੁੰਦਾ ਸੋਲੇ। ਸੋਲੇ ਨਾਮ ਜਸ ਦਾ ਹੁੰਦਾ ਹੈ। ਜਿੱਥੇ ਸ਼ਬਦ ਹੈ ਸੋਲਹੇ, ਸੋਲੇ ਦਾ ਮਤਲਬ ਜਿਵੇਂ ਅਸ਼ਟਪਦੀ, ਅੱਠ ਪਦਾਂ ਵਾਲਾ ਸ਼ਬਦ। ਸੋਲਹੇ ਸੋਲ੍ਹਾਂ ਪਦਾਂ ਵਾਲਾ ਸ਼ਬਦ। ਇਹ ਸੂਚਨਾ ਦਿੱਤੀ ਕਿ ਸੋਲ੍ਹਾਂ ਪਦਾਂ ਵਾਲੀ ਬਾਣੀ ਉਚਾਰਨ ਕੀਤੀ ਹੈ। ਇਹ ਪਦੇ ਉਚਾਰਨ ਕੀਤੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਉਂਕਿ ਮਹੱਲਾ ਪੰਜਵਾਂ ਹੈ। ਮਹੱਲੇ ਦੇ ਦੋ ਅਰਥ ਹਨ, ਦੋ ਪੁਰਾਤਨ ਭਾਸ਼ਾ ਹਨ, ਇੱਕ ਸੰਸਕ੍ਰਿਤ ਹੈ ਔਰ ਇੱਕ ਅਰਬੀ ਹੈ। ਅਰਬੀ ਦੇ ਅਨੁਸਾਰ ਇਹਦਾ ਅਰਥ ਬਣੇਗਾ ਮਹੱਲੇ ਦਾ ਪਾਤਸ਼ਾਹ, ਸੰਸਕ੍ਰਿਤ ਦੇ ਅਨੁਸਾਰ ਬਣੇਗਾ ਮਹੱਲੇ ਦਾ ਅਰਥ ਸਰੂਪ। ਦੋਨਾਂ ਭਾਸ਼ਾ ਦੀ ਕਸਬੱਟੀ 'ਤੇ ਰੱਖਦਿਆਂ ਅਰਥ ਜਿਹੜਾ ਉਹੀ ਇੱਕੋ ਹੀ ਅਰਥ ਸਪੱਸ਼ਟ ਹੋਏਗਾ। ਪਹਿਲਾ ਸਰੂਪ ਦਸਾਂ ਸਰੂਪਾਂ 'ਚੋਂ ਗੁਰੂ ਨਾਨਕ ਸਾਹਿਬ ਦਾ ਅਤੇ ਪੰਜਵਾਂ ਸਰੂਪ ਮਹੱਲਾ ਪੰਜਵਾਂ ਗੁਰੂ ਨਾਨਕ ਦਾ ਪੰਜਵਾਂ ਸਰੂਪ ਇਹ ਸੰਸਕ੍ਰਿਤ ਅਨੁਸਾਰ ਅਰਥ ਹੋ ਗਿਆ। ਅਤੇ ਜੇ ਇਸ ਨੂੰ ਅਰਬੀ ਦੇ ਅਨੁਸਾਰ ਅਰਥ ਕਰਨਾ ਹੈ ਤਾਂ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾਹ, ਤਾਂ ਮਹੱਲੇ ਦਾ ਅਰਥ ਪਾਤਸ਼ਾਹ, ਪੰਜਵਾਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ। ਇਸ ਪ੍ਰਕਾਰ ਹੈ ਇਹ ਦੋ ਭਾਸ਼ਾ ਦੇ ਅੰਦਰ ਇਸ ਪ੍ਰਕਾਰ ਹੈ। ਅਤੇ ਜਿਹੜਾ ਕੁਝ ਪ੍ਰੇਮੀ ਮਹਿਲਾ ਸ਼ਬਦ ਉਚਾਰਨ ਕਰਦੇ ਹੈ ਉਹ ਕਿਸੇ ਕਸਬੱਟੀ 'ਤੇ ਪੂਰਾ ਨਹੀਂ ਉਤਰਦਾ, ਨਾ ਪਰੰਪਰਾ ਅਨੁਸਾਰ ਪੂਰਾ ਉਤਰਦਾ, ਨਾ ਅਕਾਲ ਪੁਰਖ ਦੇ ਸਾਜੇ ਹੋਏ ਪੰਥ ਖਾਲਸੇ ਦੇ ਵਿੱਚ ਜੋ ਸਭ ਤੋਂ ਸਰਬ ਉੱਚ ਸਾਡਾ ਸਭ ਸ਼੍ਰੀ ਅਕਾਲ ਤਖਤ ਸਾਹਿਬ ਹੈ, ਅਕਾਲ ਪੁਰਖ ਦੇ ਨਾਂ 'ਤੇ ਬਣੇ ਹੋਏ ਤਖਤ ਦੇ ਆਦੇਸ਼ ਦੀ ਉਲੰਘਣਾ ਵੀ ਹੈ ਜਿਹੜੇ ਮਹਿਲਾ ਕਹਿੰਦੇ। ਇਹ ਲਿਖਤ ਰੂਪ ਦੇ ਵਿੱਚ ਹੁਕਮਨਾਮਾ ਮੌਜੂਦ ਹੈ, ਤੁਸੀਂ ਵੀ ਪੜ੍ਹ ਸਕਦੇ ਹੋ, ਮੈਂ ਵੀ ਕਈ ਵਾਰ ਪੜ੍ਹਿਆ। ਉਹਦੇ 'ਚ ਲਿਖਿਆ ਵੀ ਇਹ ਸ਼ਬਦ ਨੂੰ ਮਹਿਲਾ ਕਦੀ ਨਹੀਂ ਪੜ੍ਹਨਾ, ਮਹੱਲਾ ਉਚਾਰਨ ਕਰੋ। ਹਰਿਮੰਦਰ ਸਾਹਿਬ ਦੇ ਅੰਦਰ ਜਿੰਨੇ ਵੀ ਸਿੰਘ ਸਾਹਿਬਾਨ ਗ੍ਰੰਥੀ ਸਿੰਘ ਨੇ ਤੁਹਾਨੂੰ ਕੋਈ ਮਹਿਲਾ ਕਹਿੰਦੇ ਨਹੀਂ ਸੁਣਨੇ। ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਅੱਜ ਤੱਕ ਮਹੱਲਾ ਸ਼ਬਦ ਚੱਲਿਆ ਆ ਰਿਹਾ। ਇਹਦੀ ਇਹ ਅਰਥ ਨੇ, ਆਹ ਸਾਡੀ ਪਰੰਪਰਾ ਹੈ। ਫਿਰ ਵੀ ਜਿਨ੍ਹਾਂ ਨੇ ਮਨਮਤ ਕਰਨੀ ਹੈ, ਆਪਣੀ ਮਰਜ਼ੀ ਕਰਨੀ ਹੈ, ਉਹਨਾਂ ਨੂੰ ਰੋਕ ਕੋਈ ਨਹੀਂ ਸਕਦਾ, ਗੁਰੂ ਕਿਰਪਾ ਕਰੇ। ਪਰ ਫਿਰ ਵੀ ਅਕਾਲ ਪੁਰਖ ਦਾ ਭੈ ਕਰਦੇ ਹੋਏ, ਪਰੰਪਰਾ ਦਾ ਖਿਆਲ ਰੱਖਦੇ ਹੋਏ, ਸਾਨੂੰ ਕਦੇ ਵੀ ਮਹਿਲਾ ਨਹੀਂ ਉਚਾਰਨ ਕਰਨਾ ਚਾਹੀਦਾ, ਮਹੱਲਾ ਹੀ ਉਚਾਰਨ ਕਰਨਾ ਚਾਹੀਦਾ, ਕਿਉਂਕਿ ਆਦੇਸ਼ ਹੋ ਚੁੱਕਾ ਹੈ। ਐਗਜ਼ੀਕਿਊਟਿਵ ਦੇ ਵਿੱਚ ਪਾਸ ਕਰਕੇ ਇਹ ਗੱਲ ਸਾਰੇ ਗੁਰਦੁਆਰੇ ਸਾਹਿਬ ਸ਼੍ਰੋਮਣੀ ਕਮੇਟੀ ਦੇ ਜਿਹੜੇ ਉਹਨਾਂ 'ਚ ਪੱਤਰ ਪਹੁੰਚ ਚੁੱਕਾ ਵੀ ਭਾਈ ਇਹ ਗਲਤੀ ਨਹੀਂ ਕਰਨੀ। ਪਰ ਫਿਰ ਵੀ ਇਹਦੇ ਵਿੱਚ ਬਾਗੀਪਣਾ ਇੰਨਾ ਆ ਗਿਆ ਸਾਡੇ ਪੰਥ ਖਾਲਸੇ ਦੇ ਵਿੱਚ, ਕਹਿੰਦੇ ਪੱਕੇ ਗੱਲਾਂ ਵੀ ਅਕਾਲ ਤਖਤ ਦੀਆਂ ਕਰਦੇ ਹਾਂ ਅਤੇ ਬਾਗੀਪਣਾ ਵੀ ਸਾਡੇ 'ਚ, ਗੁਰੂ ਕਿਰਪਾ ਕਰੇ। ਸੋ ਆਓ ਅੱਗੇ ਮੰਗਲ ਉਚਾਰਨ ਕਰਦੇ ਹਾਂ ਜੀ।
ਇੱਕ ਓਅੰਕਾਰ ਸਤ ਗੁਰ ਪ੍ਰਸਾਦ।
ਮਹਾਰਾਜ ਸਾਹਿਬ ਜੀ ਦੇ ਸਰੂਪ ਵਿੱਚ ਚਾਰ ਪ੍ਰਕਾਰ ਦੇ ਮੰਗਲ ਆਉਂਦੇ, ਯਾਨੀ ਮੂਲ ਮੰਤਰ ਦੇ ਵਿੱਚੋਂ ਮਹਾਰਾਜ ਨੇ ਚਾਰ ਪਦ ਮੰਗਲ ਰੂਪ ਦੇ ਅੰਦਰ ਵਰਤੇ। ਮੂਲ ਮੰਤਰ ਇੱਕ ਵਾਰੀ ਆਉਂਦਾ ਅਤੇ ਮੰਗਲ ਜਿਹੜੇ ਨੇ ਉਹ 567 ਵਾਰ ਆਉਂਦੇ ਨੇ। ਉਹਨਾਂ ਦੀ ਸਭ ਤੋਂ ਵੱਧ ਵਾਰੀ ਆਉਣ ਵਾਲਾ ਮੰਗਲ ਇਹੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹਦੀ ਜੇ ਅੱਜ ਯੁੱਗ ਤਬਦੀਲ ਹੋ ਚੁੱਕਾ ਹੈ, ਪੁਰਾਣੇ ਸਮੇਂ ਦੇ ਇੰਨਾ ਵਕਤ ਨਹੀਂ ਸੀ ਕਿਸੇ ਕੋਲ, ਉਹ ਸੁਣ ਕੇ ਹੀ ਵਿਸ਼ਵਾਸ ਕਰ ਲੈਂਦੇ ਸੀ ਵੀ ਠੀਕ ਹੈ ਜੀ ਜੋ ਕਿਹਾ ਗਿਆ। ਅੱਜ ਤੁਹਾਡੇ ਹੱਥ ਵਿੱਚ ਕੰਪਿਊਟਰ ਹੈ, ਤੁਸੀਂ ਆਪ ਗਿਣਤੀ ਕਰ ਸਕਦੇ ਹੋ ਅਤੇ ਤੁਸੀਂ ਆਪ ਗਿਣਤੀ ਕਰਕੇ ਦੇਖੋ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ 524 ਵਾਰ ਤੁਹਾਨੂੰ ਨੈੱਟ ਦੇ ਉੱਤੇ, ਕੋਈ ਵੀ ਦਸਵੀਂ ਪੜ੍ਹਿਆ ਹੋਇਆ ਬੱਚਾ ਜਿਹੜਾ ਨੈੱਟ ਚਲਾਉਣ ਜਾਣਦਾ ਤੁਸੀਂ ਆਪ ਕੱਢ ਕੇ ਦੇਖੋ, ਅਤੇ 524 ਵਾਰ ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਏ। ਫਿਰ ਵੀ ਸਾਡੇ ਪੁਰਾਣੇ ਕੁਝ ਗ੍ਰੰਥਾਂ 'ਚ ਇਹ ਲਿਖਿਆ ਹੋਇਆ ਹੈ, ਅਖੇ ਜੀ ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ 522 ਵਾਰ ਆਉਂਦਾ, ਉੱਥੇ ਦੋ ਵਾਰ ਦੀ ਮਿਸਟੇਕ ਹੋਈ ਵੀ ਸਮਝਣੀ, 524 ਵਾਰ। ਅਤੇ ਦੂਸਰਾ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹ ਮੰਗਲ ਜਿਹੜਾ ਹੈ ਮੰਗਲਾਂ ਦੇ ਵਿੱਚ ਸਭ ਤੋਂ ਵੱਡਾ ਮੰਗਲ ਹੈ, ਇਹਨੂੰ ਮਹਾਂਮੰਗਲ ਕਹਿੰਦੇ, ਬਾਕੀ ਮੰਗਲ ਇਹ ਵੱਡਾ ਮੰਗਲ ਹੈ। ਮੂਲ ਮੰਤਰ ਦਾ ਅੱਧਾ ਹਿੱਸਾ ਸਮਝ ਲਓ ਇਹ ਮੰਗਲ ਰੂਪ ਦੇ ਅੰਦਰ ਹੈ। ਇਹ 33 ਵਾਰ, ਅਸਲ ਦੇ ਵਿੱਚ ਇਹ 32 ਵਾਰ ਆਉਂਦਾ ਹੈ। 33 ਵਾਰ ਜੇ ਮੂਲ ਮੰਤਰ ਵਾਲੇ ਨੂੰ ਜਦੋਂ ਕੰਪਿਊਟਰ 'ਤੇ ਗਿਣੋਗੇ ਉਹਨੇ ਉਹ ਚੱਕ ਲੈਣਾ ਜਿਹੜਾ ਮੂਲ ਮੰਤਰ ਦਾ ਅੱਧਾ ਹਿੱਸਾ ਗੁਰਪ੍ਰਸਾਦ ਤੱਕ, ਇੱਧਰ ਜੋੜ ਕੇ 33 ਵਾਰ ਬਣ ਜਾਣਾ। ਜੇ ਉਹਨੂੰ ਮੂਲ ਮੰਤਰ ਵਾਲੇ ਪਾਸੇ ਰੱਖਣਾ ਫਿਰ 32 ਵਾਰ ਰਹੇਗਾ ਰੋ ਵਿਚਾਰ। ਤੀਸਰਾ ਮੰਗਲ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ 9 ਵਾਰ ਆਏਗਾ। ਇਹ ਸਭ ਤੋਂ ਘੱਟ ਵਾਰ ਆਉਣ ਵਾਲਾ ਮੰਗਲ ਹੈ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ ਸਿਰਫ 2 ਵਾਰ ਆਏਗਾ। ਸਾਰੀ ਗਿਣਤੀ ਜਿਹੜੀ ਹੈ 567 ਵਾਰ ਹੈ। ਜੇ ਮੂਲ ਮੰਤਰ ਵਾਲਾ ਉੱਧਰ ਲਾ ਲੈਣਾ ਤਾਂ ਫਿਰ ਇਹ 568 ਵਾਰ ਬਣ ਜਾਏਗੀ। ਇਹ ਹੈ ਮੰਗਲ, ਇਹਨੂੰ ਵਸਤੂ ਨਿਰਦੇਸ਼ਕ ਮੰਗਲ ਕਹਿੰਦੇ ਹੈ, ਜਿਹਦੇ ਵਿੱਚ ਨਿਰਗੁਣ ਅਤੇ ਸਰਗੁਣ ਦੀ ਇਕੱਠੀ ਉਪਮਾ ਕੀਤੀ। ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ, ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਇਹ ਬ੍ਰਹਮ ਦੇ ਵਿਸ਼ੇਸ਼ਣ ਕਥਨ ਕੀਤੇ ਹੈ, ਜਿਵੇਂ ਮੂਲ ਮੰਤਰ ਦੇ ਵਿੱਚ 13 ਵਿਸ਼ੇਸ਼ਣ ਕਥਨ ਕੀਤੇ ਹੈ। ਇੱਕੋ ਓਅੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਕਿਤੇ ਵੀ ਇਹ ਲੜੀ ਟੁੱਟਦੀ ਨਹੀਂ। 13 ਦੀ ਗਿਣਤੀ ਗੁਰੂ ਨਾਨਕ ਨੂੰ ਬੜੀ ਪਿਆਰੀ ਲੱਗਦੀ ਸੀ, ਇਸ ਕਰਕੇ ਫਿਰ ਮੂਲ ਮੰਤਰ ਵਿਸ਼ੇਸ਼ਣ ਵੀ ਵਾਹਿਗੁਰੂ ਦੇ 13 ਕਥਨ ਕੀਤੇ ਗੁਰੂ ਨਾਨਕ ਨੇ ਸਿੱਖਾਂ ਨੂੰ ਜਪਣ ਵਾਸਤੇ ਦਿੱਤਾ। ਅਤੇ ਪ੍ਰਾਪਤੀ ਕਿਵੇਂ ਹੁੰਦੀ ਹੈ ਜੀ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਆਤਮਾ ਦੇ ਵੀ ਇਹੀ ਵਿਸ਼ੇਸ਼ਣ, ਬ੍ਰਹਮ ਦੇ ਵੀ ਇਹੀ ਵਿਸ਼ੇਸ਼ਣ। ਅਤੇ ਮਾਇਆ ਦੇ ਜਿਹੜੇ ਵਿਸ਼ੇਸ਼ਣ, ਅਸਤ ਜੜ ਦੁੱਖ ਰੂਪ, ਇਹ ਮਾਇਆ ਦੇ ਵਿਸ਼ੇਸ਼ਣ। ਬ੍ਰਹਮ ਦੇ ਵਿਸ਼ੇਸ਼ਣ ਸੱਚ ਚਿੱਤ ਆਨੰਦ, ਇਹ ਮੰਗਲ ਕੀਤਾ ਹੈ। ਹੁਣ ਅੱਗੇ ਵਾਹਿਗੁਰੂ ਦੀ ਉਪਮਾ ਕਰਦੇ ਹਨ ਜੀ।
ਤੂੰ ਸਾਹਿਬ ਹੋ ਸੇਵਕ ਕੀਤਾ,
ਹੇ ਵਾਹਿਗੁਰੂ ਤੂੰ ਤਾਂ ਸਾਹਿਬ ਮਾਲਕ ਹੈ ਸਾਰਿਆਂ ਦਾ, ਸਾਚਾ ਸਾਹਿਬ ਸਾਚ ਨਾਏ। ਮਾਇਆ ਬਿਰਤੀ ਦੁਆਰਾ ਮਾਇਆ ਸਬਲ ਹੋ ਕੇ ਤੂੰ ਸਾਹਿਬ ਕਹਾਇਆ ਹੈ। ਹਾਂ ਅਸੀਂ ਤੇਰੇ ਸੇਵਕ ਹਾਂ, ਸੇਵਾ ਕਰਨ ਵਾਲੇ ਹਾਂ। 33 ਕਰੋੜ ਦੇਵਤੇ ਤੇਰੇ ਸੇਵਕ, ਬ੍ਰਹਮਾ ਵਿਸ਼ਨੂੰ ਸ਼ਿਵਜੀ ਤੇਰੇ ਸੇਵਕ, ਬਾਕੀ ਦਾ ਸੰਸਾਰ ਸਾਰਾ ਤੇਰੇ ਸੇਵਕ। ਮਾਲਕ ਤਾਂ ਸਾਹਿਬ ਤਾਂ ਤੂੰ ਆਪ ਹੀ ਹੈ।
ਜਿਉ ਪਿੰਡ ਸਭ ਤੇਰਾ ਦਿੱਤਾ,
ਜਿਉ ਜੀਵ ਆਤਮਾ ਪਿੰਡ ਸਰੀਰ ਸਭ ਕੁਛ ਜੋ ਮੇਰੇ ਕੋਲ ਹੈ ਇਹ ਤੇਰਾ ਹੀ ਦਿੱਤਾ ਹੋਇਆ ਹੈ। ਮੈਂ ਆਪੋ ਕੁਛ ਨਹੀਂ ਬਣਾਇਆ, ਇਹ ਸਰੀਰ ਮੇਰਾ ਆਪਣਾ ਨਹੀਂ ਬਣਾਇਆ ਹੋਇਆ। ਚਲੋ ਮਕਾਨ ਤਾਂ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਵੀ ਮੈਂ ਜੀ ਮਟੀਰੀਅਲ ਇਕੱਠਾ ਕੀਤਾ, ਫਲਾਨਾ ਮਿਸਤਰੀ ਲਿਆਂਦਾ, ਉਹ ਬਣਾਇਆ, ਪਲਾਟ ਖਰੀਦਿਆ, ਮੈਂ ਕੀਤਾ। ਸਰੀਰ ਬਾਰੇ ਕੀ ਕਹੋਗੇ ਵੀ ਚਮੜੀ ਕਿੱਥੋਂ ਲਿਆਂਦੀ ਸੀ, ਲਹੂ ਕਿੱਥੋਂ ਲਿਆਂਦਾ ਸੀ, ਦਿਲ ਕਿਹੜੀ ਫੈਕਟਰੀ 'ਚ ਬਣਾਇਆ, ਦਿਮਾਗ ਕਿੱਥੇ ਬਣਿਆ, ਇਹ ਤਾਂ ਕੁਛ ਨਹੀਂ ਕਹਿ ਸਕਦੇ। ਗੁਰਦੇ ਕਿੱਥੇ ਬਣੇ, ਇਹ ਸਭ ਕੁਛ ਵਾਹਿਗੁਰੂ ਦਾ ਦਿੱਤਾ ਹੋਇਆ, ਉਹਦਾ ਸ਼ੁਕਰਾਨਾ ਹੀ ਕਰਨਾ ਬਣਦਾ। ਮੇਰੇ ਕੋਲ ਆਪਣਾ ਕੁਛ ਵੀ ਨਹੀਂ ਹੈ, ਇਹ ਵਾਹਿਗੁਰੂ ਸਭ ਕੁਛ ਤੇਰਾ ਦਿੱਤਾ ਹੋਇਆ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਇਹ ਸਭ ਕੁਛ ਤੇਰਾ ਦਿੱਤਾ ਹੋਇਆ, ਮੇਰਾ ਆਪਣਾ ਕੁਛ ਨਹੀਂ ਹੈ।
ਕਰਨ ਕਰਾਵਣ ਸਭ ਤੂੰ ਹੈ ਤੂੰ ਹੈ,
ਅਤੇ ਤੂੰ ਹੈ ਤੂੰ ਹੈ ਦੋ ਵਾਰੀ ਪਦ ਹੈ, ਅਤੇ ਕਰਨ ਕਾਰਨ ਦੋ ਸ਼ਬਦ ਨੇ। ਤੂੰ ਹੀ ਕਾਰਨਾਂ ਦੀ ਕਰਨ ਵਾਲਾ ਹੈ, ਤੂੰ ਹੀ ਕਰਾਉਣ ਵਾਲਾ ਹੈ, ਅਤੇ ਆਪ ਹੀ ਸੱਤਾ ਦੇ ਕੇ ਬ੍ਰਹਮਾ ਦੇ ਕੋਲੋਂ ਸ੍ਰਿਸ਼ਟੀ ਅੱਗੇ ਕਰਵਾਉਣ ਵਾਲਾ ਹੈ, ਆਪ ਹੀ ਬ੍ਰਹਮਾ ਆਦਿ ਨੂੰ ਕਰਨ ਵਾਲਾ ਹੈ, ਸਭ ਤੂੰ ਹੀ ਹੈ ਮਹਾਰਾਜ, ਇਹ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ ਹੈ।
ਹੈ ਨਾਹੀਂ ਕਿਛ ਅਸਾਡਾ,
ਸਾਡਾ ਤਾਂ ਕੁਝ ਵੀ ਨਹੀਂ ਹੈ। ਅਸਾੜੇ ਦਾ ਮਤਲਬ ਸਾਡਾ ਤਾਂ ਹੈ ਹੀ ਨਹੀਂ ਕੁਛ ਵੀ ਮਹਾਰਾਜ, ਇਹ ਸਭ ਕੁਛ ਤੇਰਾ ਹੈ ਜੀ।
ਤੁਮੈਂ ਪਠਾਏ ਤਾਂ ਜਗ ਮੈਂ ਆਏ,
ਜਦੋਂ ਤੁਸੀਂ ਸਾਨੂੰ ਸੰਸਾਰ ਦੇ ਵਿੱਚ ਪਠਾਏ ਨਾਮ ਭੇਜਣ ਦਾ, ਤੁਸੀਂ ਸੰਸਾਰ ਦੇ ਭੇਜ ਦਿੱਤਾ ਅਸੀਂ ਆ ਗਏ। ਜਦੋਂ ਤੁਸੀਂ ਹੁਕਮ ਕਰੋਗੇ ਇੱਥੋਂ ਬੁਲਾ ਲਿਆ ਸਾਨੂੰ, ਅਸੀਂ ਚਲੇ ਜਾਵਾਂਗੇ, ਸਾਡੇ ਤਾਂ ਪਹਿਲੇ ਕੁਛ ਨਹੀਂ ਹੈ। ਜਾਂ ਆਏ ਤਾਂ ਤਿਨੇ ਪਠਾਏ, ਚਾਲੇ ਤਿਨੇ ਬੁਲਾਏ ਲਏ, ਬਸ ਗੱਲਾਂ ਹੀ ਦੋ ਅਤੇ ਤੁਹਾਡੇ ਹੁਕਮ ਦੇ ਵਿੱਚ ਹੈ। ਹੁਕਮੇ ਆਵੇ ਹੁਕਮੇ ਜਾਏ, ਅੱਗੇ ਪਾਛੇ ਹੁਕਮ ਸਮਾਏ, ਇਹ ਤੁਹਾਡਾ ਹੁਕਮ ਹੀ ਵਰਤ ਰਿਹਾ ਹੈ ਜੀ।
ਜੋ ਤੁਧ ਭਾਣਾ ਸੇ ਕਰਮ ਕਮਾਏ,
ਜੋ ਤੁਹਾਡਾ ਭਾਣਾ ਹੁਕਮ ਹੈ ਉਹਦੇ ਅਨੁਸਾਰ ਕਰਮ ਕਮਾਏ ਜਾਂਦੇ ਨੇ। ਇਹਦੇ ਵਿੱਚ ਬੜੀ ਖੁੰਡੀ ਹੈ, ਜੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਕਰਮ ਕਮਾਏ ਜਾਣ ਤਾਂ ਮਨਮਤੀ ਇਹ ਲੋਕ ਕਹਿੰਦੇ ਹੈ ਇਹ ਸਾਡੇ ਕੀ ਵੱਸ ਹੈ ਜੀ, ਜੇ ਅਸੀਂ ਪਾਪ ਕਰਦੇ ਹਾਂ ਤਾਂ ਰੱਬ ਹੀ ਕਰਾ ਰਿਹਾ ਸਾਡੇ ਕੋਲ। ਇਹਦਾ ਅਰਥ ਉਲਟੇ ਪਾਸੇ ਨੂੰ, ਮਨਮੁਖ ਚੰਚਲ ਸਿੱਖੋ ਸਿੱਖੀ ਉਲਟੀ ਹੋਏ, ਸਿੱਖੀ ਵੀ ਉਲਟੀ ਪੈ ਜਾਂਦੀ ਹੈ। ਇੱਕ ਤਾਂ ਹੈ ਜਿਹਦੇ ਗੁਰਬਾਣੀ ਦੇ ਵਿੱਚ ਜਿੱਥੇ ਸਭ ਕੁਛ ਆਪੇ ਆਪੇ ਹੈ, ਇਹ ਬ੍ਰਹਮਾਕਾਰ ਦ੍ਰਿਸ਼ਟੀ ਦੀ ਵਿਆਖਿਆ ਹੈ। ਜਦੋਂ ਕਿਸੇ ਦੀ ਬ੍ਰਹਮਾਕਾਰ ਦ੍ਰਿਸ਼ਟੀ ਹੋ ਜਾਂਦੀ ਹੈ, ਉਹ ਸਭ ਕੁਛ ਕਰਨ ਕਰਾਉਣ ਵਾਲਾ ਉਹੀ ਦੇਖਦਾ ਵੀ ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ। ਹੁਣ ਇੱਥੇ ਜੇ ਜੋ ਕੁਛ ਜੀਵ ਦੇ ਕੋਲੋਂ ਮਹਾਰਾਜ ਤੁਸੀਂ ਕਰਾਇਆ, ਜੀਵ ਦੇ ਕੀਤੇ ਕਰਮਾਂ ਦਾ ਫਲ ਦੇਣ ਵਾਸਤੇ ਉਹਦੇ ਕੋਲੋਂ ਕਰਾਇਆ ਵੀ ਲੈ ਵੀ ਫਲ ਪਵਾ, ਆਪ ਹੀ ਤੁਸੀਂ ਕਰਨ ਕਰਨ ਕਿੱਥੇ ਕਰੋਗੇ। ਤੋ ਇਸ ਕਰਕੇ ਜੋ ਤੁਸੀਂ ਭਾਣਾ ਸੇ ਕਰਮ ਕਮਾਏ, ਭਾਣਾ ਕੀ ਆ, ਤੁਹਾਡਾ ਹੁਕਮ ਹੈ, ਅਤੇ ਭਾਣੇ ਹੁਕਮ ਦੇ ਵਿੱਚ ਪ੍ਰਾਰਬਧ ਬਣ ਗਈ, ਉਹ ਜੀਵ ਦੇ ਕੀਤੇ ਹੋਏ ਕਰਮਾਂ ਦਾ ਫਲ ਦੇਣ ਵਾਸਤੇ ਉਹਦੇ ਕੋਲੋਂ ਕਰਾ ਲਿਆ ਵੀ ਤੂੰ ਭਾਈ ਪਿੱਛੇ ਕੀਤੇ ਹੋਏ ਕਰ ਹੋਣ ਤੋਂ ਇਸ ਤਰ੍ਹਾਂ। ਇਹ ਹੈ ਇਹਦੇ ਕੁੰਡੀ ਜਿਹੜੀ ਅੱਗੇ ਬੋਲੀ,
ਤੁਝ ਤੇ ਬਾਹਰ ਕਿਛੂ ਨਾ ਹੋਆ,
ਤੇ ਤੁਹਾਤੋਂ ਤੁਹਾਡੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਸੰਸਾਰ ਵਿੱਚ ਹੋ ਰਿਹਾ,
ਤਾਂ ਵੀ ਨਾ ਹੀ ਕਿਛ ਕਾੜਾ।
ਇਸ ਕਰਕੇ ਜਦੋਂ ਤੁਹਾਡੇ ਹੁਕਮ ਤੋਂ ਬਿਨਾਂ ਕੁਝ ਹੋ ਹੀ ਨਹੀਂ ਰਿਹਾ, ਸਾਨੂੰ ਕਾਹਦਾ ਕਾੜਾ, ਕੀ ਇਹ ਝੋਰਾ, ਸਾਡਾ ਕੋਈ ਝੋਰਾ ਨਹੀਂ ਸਾਡੇ ਮਨ ਦੇ ਵਿੱਚ, ਜੋ ਹੋਣਾ ਸੋ ਹੋ ਹੀ ਜਾਣਾ, ਜੋ ਹੋਇਆ ਤੇਰੇ ਹੁਕਮ 'ਚ ਹੋਇਆ। ਅੱਗੇ ਦੱਸਦੇ ਹਨ ਜੀ,
ਉਹਾ ਹੁਕਮ ਤੁਮਾਰਾ ਸੁਣੀਐ,
ਉਹਾ ਨਾਮ ਹੈ ਪਰਲੋਕ ਦਾ, ਸੱਚਖੰਡ ਦਾ, ਇੱਥੇ ਵੇਦਾਂ ਸ਼ਾਸਤਰਾਂ ਦੁਆਰਾ, ਉੱਥੇ ਵੀ ਤੁਹਾਡਾ ਹੁਕਮ ਚੱਲਦਾ ਅਸੀਂ ਸੁਣਿਆ ਹੈ ਵੇਦਾਂ ਸ਼ਾਸਤਰਾਂ ਦੁਆਰਾ।
ਇਹਾ ਹਰ ਰਸ ਹਰ ਜਸ ਤੇਰਾ ਭਣੀਐ,
ਇਹਾਂ ਇੱਥੇ ਇਸ ਸਲੋਕ ਦੇ ਵਿੱਚ ਸਾਰੀ ਦੁਨੀਆ ਤੁਹਾਡਾ ਜਸ ਮਹਿਮਾ ਭਣੀਆਂ ਉਚਾਰਨ ਕਰਦੀ ਹੈ, ਭਾਵੇਂ ਤੁਹਾਡਾ ਜਸ ਕੁਰਾਨ ਦੁਆਰਾ ਕੋਈ ਕਰ ਰਿਹਾ, ਇਸਲਾਮ ਦੇ ਜਿਹੜੇ ਵੀਰ ਨੇ ਸਾਡੇ, ਕੋਈ ਵੇਦਾਂ ਦੁਆਰਾ ਸਾਡੇ ਹਿੰਦੂ ਵੀਰ, ਅਤੇ ਗੁਰਬਾਣੀ ਦੁਆਰਾ ਗੁਰੂ ਕੇ ਸਿੱਖ, ਇਹ ਹੈ ਤਾਂ ਤੁਹਾਡਾ ਹੀ ਹੁਕਮ ਹੈ ਸਾਰੇ, ਉਹ ਹੁਕਮ ਦੇ ਅਨੁਸਾਰ ਸਾਰਾ ਜਸ ਕਰ ਰਹੇ ਨੇ, ਕੋਈ ਅੱਲਾ ਕਹਿ ਕੇ ਕਰ ਰਿਹਾ, ਕੋਈ ਰਾਮ ਕਹਿ ਕੇ ਕਰ ਰਿਹਾ, ਕੋਈ ਵਾਹਿਗੁਰੂ ਕਹਿ ਕੇ ਕਰ ਰਿਹਾ, ਹੈ ਤਾਂ ਤੇਰੀ ਖੇਡ ਸਾਰੇ।
ਆਪੇ ਲੇਖ ਅਲੇਖ ਹੈ ਆਪੇ,
ਆਪ ਸਾਰਿਆਂ ਦੇ ਲੇਖ ਲਿਖਣ ਵਾਲਾ ਹੈ, ਇਹ ਪਰ ਆਪ ਅਲੇਖ ਹੈ, ਤੁਸੀਂ ਲੇਖੇ ਵਿੱਚ ਨਹੀਂ ਹੋ, ਹਿਸਾਬ ਵਿੱਚ ਨਹੀਂ ਹੋ, ਸਭਨਾ ਜੀਆਂ ਦੇ ਉੱਤੇ ਤੁਸੀਂ ਆਪਣੀ ਹੁਕਮ ਰੂਪੀ ਕਲਮ ਫੇਰੀ ਹੋਈ ਹੈ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਉਹ ਜੀਵਾਂ ਦੇ ਕੋਲ ਹੈ, ਪਰ ਤੁਸੀਂ ਅਲੇਖੇ ਹੋ, ਲੇਖੇ ਤੋਂ ਰਹਿਤ ਹੋ ਜੀ,
ਤੁਮ ਸਿਓ ਨਾਹੀਂ ਕਿਛ ਚਾੜਾ, ਤੁਮ ਸਿਓ ਨਾਹੀਂ ਕਿਛ ਚਾੜਾ,
ਤੁਮ ਸਿਓ ਨਾਹੀਂ ਕਿਸ ਝਾੜਾ, ਝਾੜੇ ਦਾ ਮਤਲਬ ਹੁੰਦਾ ਝਗੜਾ ਨਹੀਂ ਹੈ ਤੁਹਾਡੇ ਨਾਲ, ਜਿਹੜਾ ਤੁਹਾਡੇ ਨਾਲ ਝਗੜਾ ਕਰਦਾ ਉਹ ਮਨਮਤ ਹੈ, ਸਾਡਾ ਕੋਈ ਝਗੜਾ ਨਹੀਂ ਤੇਰੇ ਨਾਲ, ਸਾਡੇ ਝਗੜੇ ਨਿਬੜ ਗਏ ਜਦੋਂ ਤੁਹਾਡੇ ਹੁਕਮ ਵਿੱਚ ਆ ਗਏ।
ਤੂੰ ਪਿਤਾ ਸਾ ਬਾਰਕ ਥਾਰੇ,
ਤੁਸੀਂ ਮਹਾਰਾਜ ਪਿਤਾ ਹੋ, ਥਾਰੇ ਤੁਹਾਡੇ, ਇਹ ਪੁਆਧ ਦੀ ਬੋਲੀ ਹੈ ਜੀ, ਥਾਰੇ ਤੁਹਾਡੇ ਇਹ ਸਾਰੇ ਬਾਲਕ ਹੈ ਜਿੰਨੇ ਬੱਚੇ, ਸੰਗਲ ਆਪੇ ਅੱਠੋ ਨੰਦਨ, ਇਹ ਤੁਹਾਡਾ ਨੰਦਨ ਹੈ, ਪੁੱਤਰ ਹੈ ਤੁਹਾਡਾ, ਸਾਰਾ ਸੰਸਾਰ ਜੋ ਹੈ
ਜਿਉਂ ਖਿਲਾਵੇ ਤਿਉਂ ਖੇਲਣ ਹਾਰੇ।
ਹੇ ਵਾਹਿਗੁਰੂ, ਮਾਂ ਬਾਪ ਜਿਵੇਂ ਬੱਚੇ ਨੂੰ ਖਿਡਾਉਂਦੇ ਹੈ, ਕਦੇ ਗੋਦੀ ਚੱਕ ਕੇ ਉਛਾਲਣ ਲੱਗ ਜਾਂਦੇ ਹੈ, ਕਦੇ ਉਹ ਬਾਹਾਂ 'ਤੇ ਪਾ ਕੇ ਲੋਰੀ ਦੇਣ ਲੱਗ ਜਾਂਦੇ ਹੈ, ਕਦੇ ਉਂਗਲ ਫਾ ਕੇ ਆਪਣੇ ਆਂਗਨ ਦੇ ਵਿੱਚ ਗੇੜੇ ਕਢਾਉਣ ਲੱਗ ਜਾਂਦੇ ਹੈ, ਅਤੇ ਜਿਵੇਂ ਬੱਚੇ ਨੂੰ ਖਿਡਾ ਰਿਹਾ ਮਾਤਾ ਪਿਤਾ, ਉਸੇ ਤਰ੍ਹਾਂ ਤੁਸੀਂ ਮਾਰਾ ਆਪਣੇ ਹੁਕਮ ਰੂਪੀ ਉਂਗਲ ਫੜਾ ਕੇ ਸੰਸਾਰ ਦੇ ਵਿਹੜੇ ਦੇ ਵਿੱਚ ਤੁਸੀਂ ਖਿਡਾ ਰਹੇ ਹੋ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ, ਇਹ ਤੁਹਾਡੀ ਖੇਡ ਹੈ ਸੰਸਾਰ, ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖਤ ਗਲਾਈ, ਇਹ ਤੁਹਾਡੀ ਖੇਡ ਹੈ ਮਹਾਰਾਜ, ਤੁਸੀਂ ਖੇਡ ਖੇਡ ਰਹੇ ਹੋ ਸੰਸਾਰ ਦੇ।
ਉਜੜ ਮਾਰਗ ਸਭ ਤੁਮੇ ਕੀਨਾ,
ਅਤੇ ਉਜੜ ਉਜਾੜੇ ਵਾਲਾ ਇਹ ਮਾਰਗ ਰਸਤਾ, ਇਹ ਤੁਸੀਂ ਕੀਤਾ ਹੋਇਆ ਮਹਾਰਾਜ, ਉਜਾੜਾਂ ਦੇ ਵਿੱਚ ਕਿਸੇ ਨੂੰ ਭਰਮਾਉਣਾ, ਕਿਸੇ ਨੂੰ ਚੰਗੇ ਰਸਤੇ ਪਾ ਦੇਣਾ ਤੁਹਾਡੀ ਖੇਡ ਹੈ, ਜਿਹੜੇ ਮਨਮੁੱਖ ਨੇ ਉਹਨਾਂ ਨੂੰ ਸੰਸਾਰ ਰੂਪੀ ਉਜਾੜ ਦੇ ਵਿੱਚ ਪਾ ਦਿੰਦੇ ਹੋ, ਜਿਹੜੇ ਗੁਰਮੁੱਖ ਨੇ ਉਹਨਾਂ ਨੂੰ ਭਗਤੀ ਦੇ ਗਿਆਨ ਦੇ ਮਾਰਗ ਦੇ ਵਿੱਚ ਤੁਸੀਂ ਪਾ ਦਿੰਦੇ ਹੋ। ਇਸ ਕਰਕੇ ਉਜੜ ਮਾਰਗ ਸਭ ਤੁਮ ਹੀ ਕਿਨਾ, ਤੁਸੀਂ ਉਹ ਕੀਤਾ ਹੋਇਆ ਹੈ।
ਚਲਾ ਨਹੀਂ ਕੋ ਵੇ ਪਾੜਾ,
ਤੇ ਕਿਸੇ ਦਾ ਕੋਈ ਹੋਰ ਯਤਨ ਤਾਂ ਚੱਲਦਾ ਹੀ ਨਹੀਂ ਹੈ ਮਹਾਰਾਜ, ਇਹ ਤੁਹਾਡਾ ਹੀ ਹੈ ਸਾਰੀ ਖੇਡ ਜੋ ਖੇਡੀ ਹੋਈ ਹੈ।
ਇੱਕ ਬਸਾਏ ਰੱਖੇ ਗ੍ਰਹਿ ਅੰਤਰ,
ਇੱਕ ਤਾਂ ਤੁਸੀਂ ਮਹਾਰਾਜ ਉਹਨਾਂ ਨੂੰ ਪੈਦਾ ਕਰਕੇ ਆਪਣੇ ਘਰਾਂ ਦੇ ਵੀ ਸੋਹਣਾ ਨਿਵਾਸ ਦਿੱਤਾ ਹੋਇਆ, ਬੜੀਆਂ ਮੌਜਾਂ ਮਾਣਦੇ ਨੇ, ਸਾਰੇ ਪਦਾਰਥ ਘਰ ਦੇ ਵਿੱਚ ਦਿੱਤੇ ਨੇ, ਉਹਨਾਂ ਨੂੰ ਕਿਤੇ ਰੋਜ਼ੀ ਰੋਟੀ ਵਾਸਤੇ ਘਰ ਤੋਂ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਉਹ ਘਰਾਂ ਦੇ ਅੰਦਰ ਹੀ ਮੌਜਾਂ ਮਾਣਦੇ ਆ ਪਦਾਰਥਾਂ ਦੀ। ਇੱਕ ਐਸੇ ਹਨ ਜੇ
ਇੱਕ ਪਠਾਏ ਦੇਸ ਦਿਸੰਤਰ,
ਇੱਕ ਵਿਚਾਰੇ ਰੋਜ਼ੀ ਕਮਾਉਣ ਵਾਸਤੇ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ਾਂ ਧੱਕੇ ਖਾਂਦੇ ਫਿਰਦੇ। ਇਹ ਸਭ ਕੁਝ ਤੁਹਾਡੀ ਖੇਡ ਹੈ ਮਹਾਰਾਜ। ਇਹ ਐਸਾ ਹੈ ਵੀ ਇੱਕ ਤੁਸੀਂ ਮਹਾਰਾਜ ਰਾਖੇ ਗ੍ਰਹਿ ਅੰਤਰ, ਇਹ ਇੱਕ ਵੈਸਾਏ ਰਾਖੇ ਗ੍ਰਹਿ ਅੰਤਰ। ਇੱਕ ਤਾਂ ਉਹ ਜਿਨ੍ਹਾਂ ਦੇ ਉੱਤੇ ਤੁਹਾਡੀ ਕਿਰਪਾ ਹੋ ਗਈ, ਉਹਨਾਂ ਨੂੰ ਸਤਸੰਗਤ ਰੂਪੀ ਘਰ ਦੇ ਅੰਦਰ ਟਿਕਾ ਕੇ ਰੱਖ ਦਿੱਤਾ ਵੀ ਤੁਸੀਂ ਗੁਰਸਿੱਖ ਹੋ, ਤੁਸੀਂ ਐਸ, ਇਹ ਮੇਰਾ ਘਰ ਹੈ, ਇਹਦੇ ਵਿੱਚ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਟਿਕਾ ਕੇ ਰੱਖਿਆ, ਇਹ ਤੁਹਾਡਾ ਗ੍ਰਹਿ ਹੈ ਸਤਸੰਗਤ ਤੁਹਾਡਾ। ਨਿਜ ਕਰ ਮੇਰੋ ਸਾਧ ਸੰਗਤ ਨਾਰਦ ਮਨ ਦਰਸ਼ਨ, ਸਾਧ ਸੰਗਤ ਮੇਰੋ ਨਿਜ ਰੂਪ ਹੈ। ਇੱਕ ਇਹਨਾਂ ਨੂੰ ਤਾਂ ਸੰਗਤ 'ਚ ਟਿਕਾ ਕੇ ਰੱਖਿਆ, ਅਤੇ ਇੱਕ ਉਹ ਮਹਾਰਾਜ ਜਿਨ੍ਹਾਂ ਨੂੰ ਸੰਸਾਰ ਦੇ ਜੰਮਣ ਮਰਨ ਦੇ ਦੇਹਾਂ ਦੇ ਉਜਾੜ ਵਿੱਚ ਪਾ ਛੱਡਿਆ ਹੈ। ਇਹ ਐਸੀ ਤੁਹਾਡੀ ਖੇਡ ਹੈ। ਇੱਕ ਇਹਨਾਂ ਨੂੰ ਆਪਣੇ ਘਰ ਦੇ ਅੰਦਰ ਹਿਰਦੇ ਰੂਪੀ ਘਰ ਦੇ ਅੰਦਰ ਅਫਰ ਅਵਸਥਾ ਬਖਸ਼ ਦਿੱਤੀ ਹੈ, ਜਿੱਥੇ ਐਸਾ ਟਿਕਾਅ ਬਖਸ਼ ਦਿੱਤਾ ਹੈ, ਮਨ ਦੀ ਭੜਕਣਾ ਖਤਮ ਹੋ ਗਈ, ਸ਼ਾਂਤ ਹੋ ਗਏ। ਅਤੇ ਇੱਕ ਫੁਰਨਿਆਂ ਦੀ ਦੁਨੀਆ ਦੇ ਅੰਦਰ ਇਹ ਭੜਕਦੇ ਫਿਰਦੇ ਨੇ। ਇਸ ਤਰ੍ਹਾਂ ਦੇ ਕਈ ਅਰਥ ਦੇ ਬਣ ਜਾਂਦੇ ਹੈ, ਪਰ ਆਪਾਂ ਸੰਖੇਪ ਦੇ ਨਾਲ ਹੀ, ਕਿਉਂਕਿ ਸ਼ਬਦ ਲਮੇਰਾ ਹੈ, ਅੱਗੇ ਚਲੋ ਜੀ।
ਇੱਕ ਹੀ ਕੋ ਕਾਸ, ਇੱਕ ਹੀ ਕੋ ਰਾਜਾ,
ਇਹ ਵੀ ਤੇਰੇ ਬੜੇ ਚੋਦਨ ਮਾਰ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਤੁਸੀਂ ਛਿਨ ਮੈਂ ਰੋ ਰੰਗ ਕੋ ਕਰੀ, ਰੋ ਰੰਗ ਕਰ ਡਾਰੇ, ਇਹ ਤੁਹਾਡੀ ਬੜੀ ਖੇਡ ਹੈ। ਇਹ ਇੱਕ ਨੂੰ ਤਾਂ ਤੁਸੀਂ ਮਹਾਰਾਜ ਕਿਰਪਾ ਕਰਕੇ ਘਾਹ ਖੋਤਣੀ ਲਾਇਆ ਹੋਇਆ, ਮਜ਼ਦੂਰੀ ਕਰ ਰਹੇ ਨੇ ਵਿਚਾਰੇ, ਰੋਜ਼ ਦੀ ਰੋਜ਼ ਕਮਾਉਂਦੇ ਅਤੇ ਰੋਜ਼ ਦੀ ਰੋਜ਼ ਖਾਂਦੇ, ਅਤੇ ਇੱਕ ਉਹ ਨੇ ਜਿਹੜੇ ਬੈਠੇ ਰਾਜ ਕਰ ਰਹੇ ਹੈ, ਇਹ ਤੁਹਾਡੀ ਖੇਡ ਹੈ ਮਹਾਰਾਜ। ਅਤੇ ਇਸ ਪ੍ਰਕਾਰ ਫਿਰ ਦੁਬਾਰੇ ਫਿਰ ਬੋਲ ਦੋ ਹੀ ਪੰਗਤ,
ਇੱਕ ਹੀ ਕੋ ਘਾਸ, ਇੱਕ ਹੀ ਕੋ ਰਾਜਾ।
ਹਾਂਜੀ, ਇੱਕ ਉਹ ਨੇ ਜਿਹਨਾਂ ਨੂੰ ਵਿਸ਼ਿਆਂ ਰੂਪੀ ਘਾਹ ਖੋਤਣ ਲਾਇਆ ਹੋਇਆ, ਉਹ ਰਾਤ ਦਿਨ ਦੇਖਣ ਦੇ, ਭੋਗਣ ਦੇ, ਸੁਣਨ ਦੇ ਵਿਸ਼ਿਆਂ ਦੇ ਵਿੱਚ ਇਹ ਸ਼ਬਦ ਸਪਰਸ ਰੂਪ ਰਸਗੰਧ, ਉਹ ਵਿਸ਼ਿਆਂ ਦਾ ਘਾਹ ਹੀ ਖੋਦਦੇ ਰਹਿੰਦੇ, ਘਾਹ ਹੀ ਬਣਾ ਦਿੱਤੇ ਤੁਸੀਂ, ਕੰਗਾਲ ਬਣਾ ਦਿੱਤੇ, ਸ਼ੁਭ ਗੁਣ ਨਹੀਂ ਛੱਡਿਆ ਉਹਨਾਂ ਦੇ ਕੋਲ ਕੋਈ। ਅਤੇ ਇੱਕ ਇਹਨਾਂ ਨੂੰ ਰੂਹਾਨੀਅਤ ਦਾ ਰਾਜ ਬਖਸ਼ ਦਿੱਤਾ ਕਬੀਰ ਸਾਹਿਬ ਵਰਗਿਆਂ ਨੂੰ, ਉਹਨਾਂ ਨੇ ਕਿਹਾ ਦਾਸ ਕਬੀਰ ਚੜ੍ਹਿਓ ਗੜ ਉੱਪਰ, ਰਾਜ ਲਿਓ ਅਵਿਨਾਸੀ। ਇੱਕ ਇਹਨਾਂ ਨੂੰ ਇਸ ਤਰ੍ਹਾਂ ਦੇ ਰਾਜ ਬਣਾ ਦਿੱਤਾ, ਕੋਈ ਹਰ ਸਮਾਨ ਨਹੀਂ ਰਾਜਾ, ਭਗਤੀ ਕਰਨ ਵਾਲਾ ਉਹ ਸਾਰਿਆਂ ਰਾਜਿਆਂ ਤੋਂ ਉੱਤਮ ਹੈ ਭਾਈ, ਰਾਜੇ ਮਹਾਰਾਜ ਤਾਂ ਉਹਨਾਂ ਦੀ ਚਰਨਾਂ 'ਚ ਡਿੱਗਦੇ ਹੈ। ਗਣੈ ਇੰਦਰ ਕੋ ਰੰਗ, ਸਭ ਤੋਂ ਵੱਡਾ ਰਾਜਾ ਇੰਦਰ ਹੈ, 33 ਕਰੋੜ ਦੇਵਤਿਆਂ ਦਾ ਮਾਲਕ ਹੈ, ਪਰ ਉਹ ਵੀ ਉਹਨਾਂ ਦੇ ਦਰ 'ਤੇ ਨਿਮਰਤਾ ਨਾਲ ਹੱਥ ਜੋੜ ਕੇ ਖੜਦਾ ਹੈ। ਸੋ ਇਸ ਕਰਕੇ ਇੱਕ ਇਹਨਾਂ ਨੂੰ ਤੋਂ ਤੁਸੀਂ ਮਹਾਰਾਜ ਰੂਹਾਨੀਅਤ ਦੇ ਰਾਜੇ ਬਣਾ ਦਿੱਤਾ ਹੈ, ਉਹਨਾਂ ਦੇ ਕੋਲ ਰੂਹਾਨੀਅਤ ਦੀ ਤਾਕਤ ਹੈ, ਪਰ ਇੱਕ ਵਿਸ਼ਿਆਂ ਦਾ ਘਾਹ ਹੀ ਖੋਦਦੇ ਰਹਿੰਦੇ ਆ ਸਾਰੀ ਉਮਰ।
ਇਨ ਮੈਂ ਕਹੀਏ ਕਿਆ ਕੂੜਾ,
ਬਈ ਇਹਦੇ ਵਿੱਚ ਮਹਾਰਾਜ ਕਹਿੰਦੇ ਦੱਸੋ ਮੈਂ ਕੀ ਝੂਠ ਕਿਹਾ, ਜੋ ਪਰਮਾਤਮਾ ਦਾ ਵਰਤਾਰਾ ਵਰਤ ਰਿਹਾ ਗੁਰੂ ਅਰਜਨ ਦੇਵ ਜੀ, ਕਹਿੰਦੇ ਮੈਂ ਉਹ ਤੁਹਾਨੂੰ ਦੱਸ ਰਿਹਾ ਗੁਰਸਿੱਖੋ।
ਕਵਣ ਸੋ ਮੁਕਤੀ, ਕਵਣ ਸੋ ਨਰਕਾ,
ਗੁਰਸਿੱਖਾਂ ਨੇ ਸਵਾਲ ਕੀਤੇ 8। ਜਿੱਥੇ ਸਵਾਲਾਂ ਦੀ ਲੜੀ ਚੱਲ ਪਵੇ ਨਾ, ਉਹ ਥੋੜ੍ਹਾ ਜਿਹਾ ਔਖਾ ਵੀ ਹੁੰਦਾ ਕੰਮ। ਪਹਿਲਾ ਸਵਾਲ ਕੀ ਹੈ, ਗੁਰਸਿੱਖ ਕਹਿੰਦੇ ਨੇ ਕਵਣ ਸੋ ਮੁਕਤੀ, ਕਹਿੰਦੇ ਮਹਾਰਾਜ ਇਹ ਦੱਸੋ ਵੀ ਮੁਕਤੀ ਕੀ ਹੈ, ਕਵਨ ਸੋ ਮੁਕਤੀ ਅਤੇ ਕਵਨ ਸੋ ਨਰਕਾ, ਨਰਕ ਕੀ ਹੈ, ਮੁਕਤੀ ਕੀ ਹੈ ਜੀ, ਦੋ ਸਵਾਲ ਹੋ ਗਏ।
ਕਵਣ ਸੰਸਾਰੀ, ਕਵਣ ਸੋ ਭਗਤਾ,
ਸੰਸਾਰੀ ਕੌਣ ਹੈ ਜੀ, ਭਗਤ ਕੌਣ ਹੈ, 4 ਹੋ ਗਏ।
ਕਵਣ ਸੋ ਦਾਨਾ, ਕਵਣ ਸੋ ਹੋਛਾ,
ਦਾਨਾ ਜਾਣਕਾਰੀ ਰੱਖਣ ਵਾਲਾ, ਗਿਆਨਵਾਨ ਕੌਣ ਹੈ, ਹੋਛੀ ਮਤ ਵਾਲਾ ਮੂਰਖ ਕੌਣ ਹੈ।
ਕਵਣ ਸੋ ਸੁਰਤਾ, ਕਵਣ ਜੜਾ,
ਤੇ ਕਿਹੜਾ ਹੈ ਸ੍ਰੇਸ਼ਟ ਜਾਣਕਾਰੀ ਰੱਖਣ ਵਾਲਾ, ਜੜ ਮੂਰਖ ਕੌਣ ਹੈ, ਇਹ ਕਿਰਪਾ ਕਰਕੇ ਦੱਸੋ।
ਹੁਕਮੇ ਮੁਕਤੀ, ਹੁਕਮੇ ਨਰਕਾ,
ਮਹਾਰਾਜ ਹੁਣ ਇਹਦਾ ਉੱਤਰ ਦੇਣ ਲੱਗੇ, ਕਹਿੰਦੇ ਭਾਈ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ, ਸਭ ਠੀਕ ਹੈ, ਉਹਦਾ ਪਾਣੀ ਵਰਤ ਰਿਹਾ। ਇਸ ਕਰਕੇ ਹੈ ਵੀ ਮਹਾਰਾਜ ਸਾਹਿਬ ਦੇ ਹੁਕਮ ਦੇ ਵਿੱਚ ਹੀ ਮੁਕਤੀ ਸੁਤੰਤਰ ਹੋਣਾ, मुक्ति का स्वरूप जिहड़ा है वह ऐसा है असत जड़ दुख रूप संसार की निवृत्ति सत चेतन आनंद ब्रह्म की प्राप्ति ये मुक्ति का स्वरूप कथन किया है। मुक्ति की परिभाषा के अंदर ये विचार आती है तो उसके हुक्म दे विच ही जीव मुक्त हो जाता है स्वतंत्र हो जाता है। हुक्मे मुक्ति ते हुक्मे नरका जीव जिहड़े माड़े कर्म करदे आ उस वाहिगुरू के हुक्म दे फिर वह नरकों के उन्हां नूं जाना पैंदा है।
हुक्म सह सारी हुक्मे भगता
ते उहदे हुक्म दे विच ही भाई जिहड़ा भगती करदे आ उह उन्हां नूं लोक भगत कहण लग जांदे आ। ते इस करके ये हुक्म दे विच ही सब कुछ चल रहा है। हुक्मे भगता हुक्म जिहड़े भगते दे विच संसारी संस्यां दा घर जिहड़े बने होए ये भी हुक्म दे विच ही आ कर्मां अनुसार।
हुक्मे होचा हुक्मे दाना
हुक्म दे विच ही दाना जानकारी रखण वाला दान करन वाली समर्था ये भी हुक्म दे विच है। ये हुक्मे दाना ये हुक्म दे विच ही होचा है होची मत वाला कौन है मूर्ख। तो इस करके वाहिगुरू के हुक्म विच अनुसार
दूजा नाहीं अवर धड़ा
दूजा होर कोई धड़ा दरा मुकाबले विच है ही नहीं जिहड़ा खड़ा हो जाए। धड़ा पक्ष का ना कोई होर पक्ष है ही नहीं यही पक्ष है।
सागर कीना अत तुम पारा
हे मेरे वाहिगुरु तुसी संसारिक समुंदर की तरह बड़ा भारी बनाया होया है ऐसी खेड़ रच दिती है।
एक खड़े रसातल कर मन मुख गावारा
ते एक तां तुसी रसातल नरक दे विच भेज दिता उन्हां नूं ते इस प्रकार तुहाडे हुक्म दी उह नरकां दे विच जांदे आ जिहड़े पाप कर्म करन वाले हन।
इक ना पार लंघावै आपे
ते मनमुख मन नूं मुखी रखण वाले गवारा गवार मूर्ख हाँ जी ये पिछला अर्थ से कोई नहीं। एक ना पार लंघावै आपे एक ना नूं संसार समुंदर तों नाम बेड़े द्वारा गुरु दे शब्द द्वारा उन्हां नूं पार लंघा दिता है वह संसार च डुबदे नहीं।
सतगुर जिनका सच बेड़ा
जिन्हों का बेड़ा जहाज रूप सतगुरु बन गया वह आप जिहड़ा भी अमृत छकदा कहिंदे गुरु के जहाजे चढ़ गए जिवें गुरु साहब जी आप जहाज रूप ही बने हुए हैं। जावें वाहिगुरु नाम जहाज है चढ़े सो उतरे पार उन्हां दे लिए बेड़ा बना दिता। नदी तरंदड़ी मैंडा को खोज न खुंबै मंझ मुहब्बत तेरी तौसै चरनी मैंडा हीड़ा सीतम हर नानक तुलहा बेड़े। इस प्रकार पार लंघा रहे हो जी
कौतक काल ए हुकम पठाया
तुसी महाराज कौतक निमित कौतक चोज करन वास्ते काल पैदा कर दिता ये काल के अधीन कर दते काल के तीन हिस्से कर दते भूतकाल भविखकाल वर्तमान ये थोड़े हुक्म दे चुका आप अकाल हो तुहाडे हुक्म दे चुकाल कम कर रहा है ये कौतक कर रहा है जी ये थोड़े हुक्म दे भेजा हुआ है
जी जंत उपाय समाया
उन्हें काल ने फिर जीवां नूं पैदा किया समय अनुसार ये काल ही इन्हों खाई जा रहे खपा दते काल ने ते इस प्रकार तुहाडी इह खेड़ है जी
वेखै विकसै सब रंग माणे
ते देख रहे हो संसार नूं रच के आपे वेखै आपे विकसै आप ही आनंद माणदे हो जी अपनी रचना नूं देख करके जिवें जिमीदार अपनी फसल जदों लह लह करदी है बड़ा प्रसन्न हुंदा कहिंदा मेरा खेत सारा बड़ा हरा भरा है बड़ी सोहणी हो रही है खेती इस तरह संसार तेरी खेती है महाराज तू बड़ा किसान है आपे बड़ किसान देख के प्रसन्न हो रहा है।
रचन कीना एक अखाड़ा
हाँ ये जो संसार रचे है तुसी इनू ऐं समझ लो जिवें मल्लां दा अखाड़ा हुंदा है जिथे मल घुलदे आ ना दो उन्हूं मल अखाड़ा कहिंदे इहदे विच भी मल अखाड़ा ही बनाता संसार नूं उह किस तरह बना दिता ये दो पहलवान एक विवेक है एक मोह है कदे दा विवेक मोह नूं ढा लैंदा है कदे मोह विवेक नूं ढा लैंदा है कदे मोह प्रबल हो जाता है कदे विवेक प्रबल हो जाता है। ये तुहाडा मल अखाड़ा रचिया होया महाराज ਐਸੀ ਖੇਡ ਤੁਹਾਡੀ ਰਚੀ ਹੈ।
ਵੱਡਾ ਸਾਹਿਬ ਵੱਡੇ ਨਾਈ
ਤੇ ਵੱਡਾ ਸਾਹਿਬ ਮਾਲਕ ਵੱਡੀ ਤੁਹਾਡੀ ਨਾਈ ਕੀ ਹੈ ਸਿਫਤ, ਤੁਹਾਡੀਆਂ ਸਿਫਤਾਂ ਵੀ ਵੱਡੀਆਂ ਹਨ।
ਵੱਡਾ ਤਾਰ ਵੱਡੀ ਜਿਸ ਜਾਈ
ਤੇ ਵੱਡੀ ਵੱਡੇ ਦਾ ਤਾਰ ਵੀ ਤੁਸੀਂ ਮੈਂ ਤੁਹਾਡੀ ਜਾਈ ਜਗ੍ਹਾ ਵੀ ਸੱਚਖੰਡ ਵੱਡੀ ਹੈ ਤੇ ਵੱਡਾ ਤੁਸੀਂ ਸੰਸਾਰ ਪੈਦਾ ਕੀਤਾ, ਇਹ ਸਭ ਤੁਹਾਡੇ ਚੋਜ ਹਨ।
ਅਗਮ ਅਗੋਚਰ ਬੇਅੰਤ ਤੋਲਾ
ਤੇ ਮਨ ਬਾਣੀ ਦੀ ਗਮਤਾ ਤੋਂ ਪਰੇ ਹੋ, ਇੰਦਰਿਆਂ ਦੇ ਵਿਸ਼ੇ ਹੋ। ਅਗਮ ਅਗੋਚਰ, ਅੱਗੇ ਬੋਲੋ।
ਅਗਮ ਅਗੋਚਰ ਬੇਅੰਤ ਅਤੋਲਾ
ਤੇ ਬੇਅੰਤ ਕੀ ਅੰਤ ਤੋਂ ਰਹਿਤ ਹੋ, ਅਤੋਲਾ ਕੀ ਹੈ ਤੋਲਣ ਤੋਂ ਰਹਿਤ ਹੋ, ਤੋਲਿਆ ਨਹੀਂ ਜਾ ਸਕਦਾ। ਤੁਹਾਨੂੰ ਕੋਈ ਵਿਚਾਰ ਦੀ ਤੱਕੜੀ 'ਚ ਪਾ ਕੇ ਸ਼ਾਸਤਰ ਪ੍ਰਮਾਣ ਦੇ ਵੱਟੇ ਇੱਕ ਪਲੜੇ ਪਾ ਕੇ ਇਹ ਵਿਚਾਰ ਨੂੰ ਤੋਲ ਨਹੀਂ ਸਕਦਾ, ਕਿੱਡੇ ਵੱਡੇ ਹੋ, ਬੇਅੰਤ ਹੋ ਤੁਸੀਂ, ਅਤੋਲਾ ਹੋ।
ਹੈ ਨਾਹੀਂ ਕਿਛ ਅਹਾੜਾ
ਤੇ ਇਹਦਾ ਕੋਈ ਪੁਰਾਣੀ ਇੱਕ ਬੋਲੀ ਸੀ ਸਾਡੇ, ਖਾਸ ਕਰਕੇ ਪੰਜਾਬ ਦੇ ਵਿੱਚ ਮਾਲਵੇ ਦੇ 'ਚ ਬੋਲੀ ਬੜੀ ਪ੍ਰਸਿੱਧ ਸੀ ਕਿ ਆਹ ਦੇਖਦਾ ਵੀ ਇਹ ਚੀਜ਼ ਕਿੰਨੀ ਕੁ ਹੋ ਗਈ। ਕਹਿੰਦਾ ਵੀ ਤੱਕੜੀ ਤਾਂ ਹੈ ਨਹੀਂ, ਕਹਿੰਦਾ ਹਾੜ ਲੈ ਇਹਨੂੰ, ਜੋ ਲੈ ਇਹਨੂੰ, ਇਹ ਅੰਦਾਜ਼ਾ ਲਾਉਣ ਦੀ ਗੱਲ ਸੀ। ਇਹ ਉਹੀ ਸ਼ਬਦ ਇੱਥੇ ਮਹਾਰਾਜ ਨੇ ਦੱਸਿਆ ਹੈ, ਕੁਛ ਆਹੜਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਮਹਾਰਾਜ, ਵਿਚਾਰ ਨਾਲ ਐਂ ਤੋਲਿਆ ਨਹੀਂ ਜਾ ਸਕਦਾ।
ਕੀਮਤ ਕੋਈ ਨਾ ਜਾਣੈ ਦੂਜਾ
ਮਹਾਰਾਜ, ਤੁਹਾਡੀ ਪ੍ਰਾਪਤੀ ਰੂਪੀ ਕੀਮਤ ਜਿਹੜੀ ਹੈ ਉਹ ਨਹੀਂ ਦੂਸਰਾ ਕੋਈ ਜਾਣ ਸਕਦਾ। ਕਿਵੇਂ ਪ੍ਰਾਪਤ ਹੁੰਦੇ ਹੋ, ਕੈਸਾ ਤੁਹਾਡਾ ਸਰੂਪ ਹੈ, ਇਹ ਮਹਾਰਾਜ ਕੋਈ ਜਾਣ ਨਹੀਂ ਸਕਦਾ ਹੈ।
ਆਪੇ ਆਪ ਨਿਰੰਜਨ ਪੂਜਾ,
ਆਪੇ ਆਪ ਨਿਰੰਜਨ ਪੂਜਾ, ਇਹਨੂੰ ਜੀ ਅਧਿਕ ਸਾਹਿਤ ਪਾਠ ਬੋਲਣਾ, ਅਰਥ ਇਹਦੇ ਦੋਨੇ ਨੇ, ਪੂਜਾ ਅਰਥ ਵੀ ਬਣ ਜਾਏਗਾ ਇਹਦਾ, ਪਰ ਪੂਜਾ ਪ੍ਰਕਰਨ ਦੇ ਅਨੁਸਾਰ ਦੂਸਰਾ ਪਾਠ ਬੋਧ ਦੇ ਵਿੱਚ ਇਹਨੂੰ ਅਧਿਕ ਸਾਹਿਤ ਪਾਠ ਮੰਨੇ ਹੈ, ਅਤੇ ਇਸ ਕਰਕੇ ਤੇਰੇ ਬਰਾਬਰ ਕੋਈ ਪੁੱਜ ਨਹੀਂ ਸਕਦਾ, ਹੋਰ ਪਹੁੰਚ ਨਹੀਂ ਸਕਦਾ, ਅਤੇ ਤੂੰ ਆਪਣੀ ਆਪ ਦੀ ਪੂਜਾ ਆਪ ਹੀ ਜਾਣਦਾ, ਦੂਜਾ ਅਰਥ ਇਹੋ ਬਣਦਾ। ਚਲੋ ਜੀ,
ਆਪ ਸੋ ਗਿਆਨੀ ਆਪ ਧਿਆਨੀ,
ਹੇ ਵਾਹਿਗੁਰੂ ਤੂੰ ਆਪ ਹੀ ਗਿਆਨਵਾਨ ਹੈ ਅਤੇ ਆਪ ਹੀ ਧਿਆਨੀ ਹੈ, ਐਵੇਂ ਗਿਆਨੀ ਬਣ ਕੇ ਹੰਕਾਰ ਕਰੀ ਜਾਂਦੇ ਆ ਵੀ ਮੈਂ ਬੜਾ ਗਿਆਨਵਾਨ ਹੈ, ਮੈਂ ਬੜੀ ਸੋਹਣੀ ਕਥਾ ਕਰਦਾ, ਮੇਰਾ ਬੜਾ ਧਿਆਨ ਟਿਕਦਾ ਜੀ, ਮੈਂ ਆਹ ਕਰ ਲੈਂਦਾ, ਮੇਰੇ ਧਿਆਨ ਦੇ ਵਿੱਚ ਆਹ ਕੁਛ ਹੋ ਜਾਂਦਾ। ਕਿੱਥੇ ਭਾਈ, ਗਿਆਨਵਾਨ ਵੀ ਆਪ ਆ, ਧਿਆਨਵਾਨ ਵੀ। ਇਹ ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਬੋਲੀ ਹੈ, ਜਿਵੇਂ ਸ਼ੁਰੂ ਦੇ 'ਚ ਮੈਂ ਕਿਹਾ ਸੀ ਨਾ ਵੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਮਹਾਰਾਜ ਤੁਸੀਂ ਜਪ ਜੀ ਕੇ ਅਰਥ ਸੁਣਾਓ, ਕਹਿੰਦੇ ਭਾਈ ਜਪ ਜੀ ਕੇ ਅਰਥ ਤਾਂ ਕਰਤਾਰ ਹੀ ਜਾਣੇ, ਉਤਰੇ ਹੀ ਦਿੱਤਾ ਸੀ ਹਮਾਰੇ, ਤੁਸੀਂ ਗੁਰੂ ਹੈ। ਕਹਿੰਦੇ ਗੁਰੂ ਵੀ ਸਪਨਾ ਕਾ ਆਪ ਹੀ ਹੈ, ਗੁਰੂ ਹੁੰਦੇ ਹੋਏ ਵੀ ਗੁਰੂ ਨਹੀਂ ਕਹਾਏ, ਇੱਥੇ ਜਿਹੜੇ ਨਹੀਂ ਹੈ ਉਹ ਫਿਰ ਗੁਰੂ ਕਹਾਈ ਜਾਂਦੇ ਆ, ਕਹਾਉਣ ਨਾਲ ਕੀ ਹੋ ਜਾਂਦਾ, ਕਹਿਣ ਸੁਣਦਾ ਕੁਛ ਨਹੀਂ ਹੈ। ਹੋਣਾ ਅਤੇ ਕਹਾਉਣਾ ਬੜਾ ਫਰਕ ਹੈ। ਬਹੁਤ ਸਾਰੇ ਲੋਕ ਨੇ, ਮੈਂ ਇੱਕੋ ਦੇਖਦਾ ਰਿਹਾ, ਉਹਨੂੰ ਬਚਪਨ ਦੇ ਵਿੱਚ ਉਹਦੇ ਨਗਰ ਵਾਲੇ ਡੀ ਸੀ ਕਹਿਣ ਲੱਗ ਗਏ, ਉਹ ਅਜੇ ਵੀ ਜਿਉਂਦਾ ਹੈ, ਉਹ ਡੀ ਸੀ ਦਾ ਚਪੜਾਸੀ ਵੀ ਨਹੀਂ ਰਿਹਾ, ਪੀ ਐੱਨ ਵੀ ਨਹੀਂ ਰਿਹਾ, ਲੇਕਿਨ ਡੀ ਸੀ ਹੈ। ਆਓ ਜੀ ਡੀ ਸੀ ਸਾਹਿਬ, ਉਹ ਬਹੁਤ ਦੇਰ ਬਾਅਦ ਮਿਲੇ, ਮੈਂ ਕਿਹਾ ਸੁਣਾ ਡੀ ਸੀ ਸਾਹਿਬ ਕੀ ਹਾਲ ਹੈ, ਕਹਿੰਦਾ ਓਹੋ, ਕਹਿੰਦਾ ਇਹ ਸ਼ਬਦ ਨੇ ਖੜੇ ਨਹੀਂ ਛੱਡਿਆ ਮੇਰਾ, ਹੁਣ ਕੀ ਕਹਿਣ ਦੇ ਨਾਲ ਡੀ ਸੀ ਹੋ ਗਿਆ, ਕਹਾਉਣ ਨਾਲ ਕੀ ਹੈ, ਕੋਈ ਗੁਰੂ ਕਹਾ ਲਵੇ ਫਿਰ ਗੁਰੂ ਉਹ ਥੋੜ੍ਹੀ ਹੋ ਜਾਏਗਾ। ਤੋ ਇਸ ਕਰਕੇ ਹੈ, ਅਤੇ ਆਪ ਹੀ ਗਿਆਨੀ ਹੈ, ਆਪ ਹੀ ਧਿਆਨੀ, ਇਹ ਬਿਸਮਾਦ ਰੰਗ ਚਾੜਨ ਵਾਸਤੇ ਹੈ ਵੀ ਮੈਂ ਗਿਆਨੀ ਵੀ ਨਹੀਂ ਹਾਂ, ਮੈਂ ਧਿਆਨੀ ਵੀ ਨਹੀਂ ਹਾਂ, ਮੈਂ ਹੋਮਿਨ ਖੋਣ ਦੇ ਲਈ ਇੱਕ ਫਾਰਮੂਲਾ ਹੈ। ਅੱਗੇ ਦੱਸਦੇ ਹਨ ਜੀ,
ਆਪ ਸਤਵੰਤਾ ਆਪ ਅਤ ਗਾੜਾ,
ਆਪ ਹੀ ਸਤ ਵਾਲਾ ਹੈ ਅਤੇ ਆਪ ਹੀ ਗੂੜੇ ਗਿਆਨ ਵਾਲੇ ਹੋ ਮਹਾਰਾਜ ਤੁਸੀਂ।
ਕੇਤੜਿਆਂ ਦਿਨ ਗੁਪਤ ਕਹਾਇਆ,
ਬਹੁਤ ਸਾਰਾ ਸਮਾਂ ਮੇਰੇ ਅਕਾਲ ਪੁਰਖ ਸੰਸਾਰ ਦੀ ਰਚਨਾ ਜਿਹੜੀ ਹੈ ਇਹ ਸਮੇਟ ਕੇ ਤੂੰ ਗੁਪਤ ਹੀ ਹੋ ਗਿਆ, ਉਸ ਵੇਲੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਕਿਸ ਆਨੰਦ ਵਿੱਚ ਤੂੰ ਰਿਹਾ ਹੈ, ਲੁਕ ਗਿਆ, ਮਾਇਆ ਸੰਕੋਚ ਲਈ, ਸੰਸਾਰ ਸਾਰਾ ਖਤਮ ਹੋ ਗਿਆ, ਆਪਣੇ ਵਿੱਚੋਂ ਹੀ ਪੈਦਾ ਕੀਤਾ, ਜਿਵੇਂ ਸਮੁੰਦਰ ਦੇ 'ਚੋਂ ਲਹਿਰਾਂ ਪੈਦਾ ਹੁੰਦੀਆਂ ਹਨ, ਸਮੁੰਦਰ 'ਚੋਂ ਤਰੰਗ ਪੈਦਾ ਹੁੰਦੇ ਹਨ, ਸਮੁੰਦਰ ਦੇ 'ਚੋਂ ਝੱਗ ਪੈਦਾ ਹੋ ਜਾਂਦੀ ਹੈ, ਬੁਧਬੁਧੇ ਪੈਦਾ ਹੁੰਦੇ ਨੇ, ਹੈ ਤਾਂ ਸਮੁੰਦਰ ਦਾ ਰੂਪ ਹੀ, ਅਤੇ ਜਦੋਂ ਸਮਾਪਤ ਹੁੰਦੇ ਨੇ ਉਹ ਆਕਾਸ਼ ਵੱਲ ਨੂੰ ਤਾਂ ਨਹੀਂ ਚਲੇ ਗਏ, ਬੁਲਬੁਲਾ ਫੁੱਟ ਕੇ ਆਕਾਸ਼ ਨੂੰ ਤਾਂ ਨਹੀਂ ਚਲਿਆ ਗਿਆ, ਲਹਿਰ ਆਕਾਸ਼ ਨੂੰ ਤਾਂ ਨਹੀਂ ਚਲੀ ਗਈ, ਪਾਣੀ ਦੇ ਵਿੱਚ ਸਮਾਪਤ ਹੋ ਗਈ। ਜਲ ਤਰੰਗ ਔਰ ਫੇਨ ਬੁਦਬੁਦਾ ਜਲ ਤੇ ਭਿੰਨ ਨਾ ਹੋਏ, ਪਾਣੀ ਤੋਂ ਵੱਖਰੀ ਨਹੀਂ ਹੈ। ਇਸੇ ਤਰ੍ਹਾਂ ਸੰਸਾਰ ਇਹੋ ਜਿਹੀ ਰਚਨਾ ਹੈ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮੀਤ। ਇਹ ਵਾਹਿਗੁਰੂ ਸਮੁੰਦਰ ਹੈ, ਉਹ ਸਮੁੰਦਰ ਦੇ ਬੁਲਬਲੇ ਹੈ ਆਪਾਂ ਸਾਰੇ ਜਣੇ। ਪਰ ਫਿਰ ਦੇਖ ਦਿਓ ਵੀ ਬੁਲਬਲੇ ਨੂੰ ਫੁੱਟਣ ਨੂੰ ਤਾਂ ਦੇਰ ਲੱਗ ਜਾਵੇ, ਅਤੇ ਇਹਨੂੰ ਜਾਣ ਲੱਗਿਆਂ ਦੇਰ ਹੀ ਨਹੀਂ ਲੱਗਦੀ। ਇੱਕ ਸੈਕਿੰਡ ਦੇ ਕਹਿੰਦਾ ਜੀ ਚੰਗਾ ਭਲਾ ਸੀ, ਬਸ ਜੀ ਉਹ ਖੜ੍ਹੇ ਖੜ੍ਹੇ ਦੇ ਹੀ ਪ੍ਰਾਣ ਨਿਕਲ ਗਏ। ਸੈਂਕੜੇ ਨੇ ਹਜੇ ਗੱਡੀ ਚਲਾਉਂਦਾ ਜਾ ਰਿਹਾ ਨੌਜਵਾਨ, ਸਾਡੇ ਉੱਥੇ ਇਲਾਕੇ ਦੀ ਗੱਲ ਹੈ, ਅਤੇ ਗੱਡੀ ਚਲਾਉਂਦੇ ਚਲਾਉਂਦੇ ਦੇ ਪ੍ਰਾਣ ਨਿਕਲੇ, ਗੱਡੀ ਸਿੱਧੀ ਜਾ ਕੇ ਡਾਲੀ ਵਿੱਚ ਵਿੱਚ। ਡਾਕਟਰਾਂ ਨੇ ਰਿਪੋਰਟ ਦਿੱਤੀ ਵੀ ਹਾਰਟ ਅਟੈਕ ਹੋ ਗਿਆ, ਵੀ ਇਹ ਗੱਡੀ ਚਲਾਉਂਦੇ ਚਲਾਉਂਦੇ। ਕਈਆਂ ਨੂੰ ਸੁੱਤਿਆਂ ਹੀ ਲੈ ਜਾਏ। ਇੱਥੇ ਇੰਗਲੈਂਡ ਦੀ ਉਹ ਗੱਲ ਹੈ ਕਿ ਡਾਕਟਰ ਸਾਹਿਬ ਸੀ ਚੰਗੇ ਤਕੜੇ, ਉਹਨਾਂ ਦੇ ਘਰੋਂ ਬੀਬੀ ਦੀ ਹੋ ਰਹੀ, ਪਤੀ ਪਤਨੀ ਦਾ ਬਹੁਤ ਆਪਸ ਵਿੱਚ ਹੀ ਸਨੇਹ ਸੀ। ਸਾਲ ਹੋ ਗਿਆ ਸੀ ਡਾਕਟਰ ਸਾਹਿਬ ਨੂੰ ਮਰੇ ਨੂੰ, ਬੀਬੀ ਬੜੀ ਕਲਪਨਾ ਕਹਿੰਦੀ ਬਾਬਾ ਜੀ ਮੈਨੂੰ ਬੜੀ ਇਹ ਕਲਪਨਾ ਹੈ ਵੀ ਇੰਨਾ ਸਾਡਾ ਸਨੇਹ ਸੀ ਵੀ ਪਤਾ ਨਹੀਂ ਰਾਤ ਨੂੰ ਵੀ ਉਹਨਾਂ ਨੂੰ ਪਾਣੀ ਦੀ ਲੋੜ ਪਈ ਹੋਊਗੀ ਕੀ ਹੋਊਗੀ, ਉਹ ਸੁੱਤੇ ਪਏ ਬਸ ਪ੍ਰਾਣ ਨਿਕਲੀ। ਸਵੇਰੇ ਦੇਖਿਆ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਵੀ ਅੱਧੀ ਰਾਤ ਪ੍ਰਾਣ ਨਿਕਲੇ ਜਾਂ ਤੜਕੇ ਨਿਕਲੇ, ਕਦੋਂ ਨਿਕਲੇ। ਇਹ ਅਸਚਰਜ ਖੇਡ ਹੈ। ਪਰ ਇੱਕ ਦੇਖ ਲਓ ਵੀ ਪਾਣੀ ਦੇ ਬੁਲਬਲੇ 'ਚ ਹਵਾ ਕਿੰਨੀ ਭਰੀ ਹੋਈ ਹੈ, ਫੁੱਲਿਆ ਕਿੰਨੇ ਫਿਰਦਾ ਹੈ, ਕਿੰਨੇ ਹੰਕਾਰ ਦੇ ਵਿੱਚ ਸਮਝਿਆ, ਹਮ ਕੀਆ ਹਮ ਕਰੇਂਗੇ, ਮੈਂ ਆਹ ਕਰ ਦਿੱਤਾ ਮੈਂ ਆਹ ਕਰ ਦੇਊਂਗਾ। ਬਸ ਐਂ ਲੱਗਦਾ ਵੀ ਜੇ ਤੂੰ ਹੀ ਜੰਮਿਆ ਸਿਕੰਦਰ, ਹੋਰ ਤਾਂ ਕੋਈ ਜੰਮਿਆ ਕੋਈ ਨਹੀਂ, ਮੈਂ ਹੀ ਮੈਂ ਹੋ ਰਹੀ ਹੈ ਗੁਰੂ ਨਾਨਕ ਦੇ ਘਰ ਦੇ ਜੀ, ਮੈਂ ਨੂੰ ਕਿਤੇ ਥਾਂ ਨਹੀਂ ਹੈ। ਇਹ ਵੀ ਦੋ ਤਰ੍ਹਾਂ ਦੀ ਹੈ, ਇਹ ਵੀ ਧਿਆਨ ਰੱਖਣਾ, ਇੱਕ ਨਿਸ਼ਚੇ ਦੀ ਮੈਂ ਹੈ, ਇੱਕ ਵਿਵਹਾਰਕ ਮੈਂ ਹੈ। ਵਿਵਹਾਰਕ ਮੈਂ ਤੋਂ ਬਿਨਾਂ ਕਾਰਜ ਨਹੀਂ ਚੱਲੇਗਾ। ਸੁਭਾਵਕ ਜਿਹੜੀ ਮੈਂ ਹੈ, ਮੈਂ ਜੀ ਗੁਰਦੁਆਰੇ ਤੋਂ ਆਇਆ, ਮੈਂ ਗੁਰਦੁਆਰੇ ਚੱਲ, ਇਹ ਤਾਂ ਸੁਭਾਵਕ ਮੈਂ, ਇਹ ਨਹੀਂ ਕੁਛ ਵਿਗਾੜਦੀ। ਜਿਹੜੀ ਨਿਸ਼ਚੇ ਦੀ ਮੈਂ ਹੈ, ਜੇ ਮੈਂ ਨਾ ਹੋਵਾਂ ਨਾ ਆਹ ਨਹੀਂ ਹੋ ਸਕਦਾ, ਜੇ ਮੈਂ ਨਾ ਹੋਵਾਂ ਤੂੰ ਕਿੱਥੇ ਕਰ ਲੈਂਦਾ, ਇਹ ਉਹ ਹੈ ਖਤਰਨਾਕ। ਸੋ ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਕੇਤੜਿਆਂ ਦਿਨ ਗੁਪਤ ਕਹਾਇਆ, ਬਹੁਤ ਯੁੱਗ ਹੋ ਗੁਪਤ ਹੀ ਹੋ ਗਿਆ, ਪਤਾ ਹੀ ਨਹੀਂ ਉਹਦੀ ਖੇਡ ਕੈਸੀ ਹੈ। ਐਸਾ ਵਾਹਿਗੁਰੂ ਹੈ
ਕੇਤੜਿਆਂ ਦਿਨ ਸੁਨ ਸਮਾਇਆ।
ਇਹ ਕਿੰਨੀ ਅਰਬਰ ਨਰਬਰ ਧੁੰਦੂਕਾਰਾ ਤਾੜੀ ਲਾਈ ਅਪਰ ਪਰਾ ਛੱਤੀ ਯੁੱਗ ਧੁੰਦੂਕਾਰ ਹੀ ਵਰਤਾ ਦਿੱਤਾ। ਸੁਨ ਸਮਾਧ ਦੇ ਵਿੱਚ ਰਿਹਾ ਤੂੰ, ਸੁਨ ਦਾ ਅਰਥ ਕਰਨਾ ਉਫਰ, ਜਿੱਥੇ ਫੁਰਨਾ ਕੋਈ ਨਹੀਂ ਹੈ, ਉਹਦੇ ਵਿੱਚ ਆਪ ਜੀ ਵਿਚ ਰਹੇ ਹੋ।
ਕੇਤੜਿਆਂ ਦਿਨ ਧੰਦੂਕਾਰਾ ਧੁੰਦੂਕਾਰਾ,
ਕਿੰਨੇ ਬਹੁਤ ਦੇਰ ਧੁੰਦੂਕਾਰ ਧੁੰਦੇ ਧੁੰਦ ਪਾ ਕੇ ਆਪਣੇ ਆਨੰਦ ਵਿੱਚ ਬੈਠਾ ਰਿਹਾ ਹੈ।
ਆਪੇ ਕਰਤਾ ਪਰ ਗਟੜਾ,
ਤੇ ਆਪ ਹੀ ਕਰਤਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਆਪ ਹੀ ਪ੍ਰਗਟੜਾ। ਰਾੜੇ ਅੱਖਰ ਥੋੜ੍ਹੇ ਜਿਹੇ ਨਾ ਜ਼ਿਆਦਾ ਔਖੇ ਕਰਦੇ ਆ ਬੋਲਣ ਵਾਲੇ ਨੂੰ, ਅਤੇ ਇਸ ਪ੍ਰਕਾਰ ਹੈ ਵੀ ਉਹ ਜਿਹੜੇ ਲਗਭਗ ਮੇਰੀ ਉਮਰ ਦੇ ਤੁਹਾਡੇ ਵਿੱਚ ਬੈਠੇ ਸਰੋਤੇ ਜਨੋਂ, ਆਪਣਾ ਸਮਾਂ ਹੋਰ ਸੀ ਜਦੋਂ ਆਪਾਂ ਸਕੂਲਾਂ 'ਚ ਪੜ੍ਹਦੇ ਸੀ, ਉੱਥੇ ਤਾਂ ਮਹਾਰਨੀ ਰੱਟੇ ਲਾ ਲਾ ਕੇ ਪਹਾੜੇ ਲਾ ਲਾ ਕੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ, ਸਾਨੂੰ ਤਾਂ ਜਪਜੀ ਸਾਹਿਬ ਵਾਂਗ ਪਾਠ ਕਰਾਉਂਦੇ ਸੀ ਮਾਸਟਰ, ਪਹਾੜਾ ਬੋਲੋ ਜੀ ਖੜ੍ਹੇ ਹੋ ਕੇ ਸਾਰੇ ਤਾਂ ਕਿ ਪੱਕ ਜਾਣ। ਅਤੇ ਹੁਣ ਪਹਾੜੀ ਦੀ ਲੋੜ ਹੀ ਕੰਪਿਊਟਰ ਹੈ, ਜੇ ਕਿਸੇ ਨੂੰ ਪੁੱਛ ਲਓ ਵੀ ਆਹ ਕਰੀ ਤਾਂ ਹਿਸਾਬ, ਚੰਗੀ ਇੰਗਲੈਂਡ ਦੀ ਪੜ੍ਹੀ ਲਿਖੀ ਕੁੜੀ, ਮੈਂ ਕਿਹਾ ਵੀ ਬਾ ਮਰ ਜਾ ਹਿਸਾਬ ਲਾਈ ਤਾਂ ਵੀ ਇਹ ਜਿਹਾ ਉਲਝ ਗਈ ਉਹਦੇ ਵਿੱਚ ਹੀ, ਇੰਨੀ ਪੜ੍ਹਾਈ ਕਮਜ਼ੋਰ। ਇੱਕ ਨਿਹੰਗ ਸਿੰਘ ਗੁਰਦਿਆਲ ਸਿੰਘ ਖਮਾਣੋ ਦੇ ਇਲਾਕੇ ਦਾ ਫਰਲੇ ਵਾਲਾ ਨਿਹੰਗ ਸਿੰਘ, ਬੁੱਢੇ ਦਲ ਦਾ ਬਾਣੀਏ ਲੋਕ ਹਿਸਾਬ ਕਰਾਉਂਦੇ ਸੀ ਉਹਦੇ ਕੋਲੋਂ। ਨਿਹੰਗ ਸਿੰਘ ਜੀ ਆਹ ਆਇਓ ਮਾੜਾ ਜਿਹਾ ਸਾਡਾ ਹਿਸਾਬ ਕਰੇ, ਮੈਂ ਕਿਹਾ ਜਵਾਨੀ ਸਭ ਕੁਛ ਯਾਦ, ਕੰਪਿਊਟਰ ਨੂੰ ਮਾਤ ਕਰਨ ਵਾਲਾ ਦਿਮਾਗ ਕੁਛ ਬੰਦੇ ਦੇ ਕੋਲ। ਕਹਿੰਦਾ ਜੀ ਪੁਰਾਣੀ ਪੜ੍ਹਾਈ ਹੈ ਕੀਤੀ ਹੋਏ ਉਸ ਵੇਲੇ, ਜਵਾਨੀ ਸੀ ਉਸ ਵੇਲੇ, ਹੁਣ ਤਾਂ ਇਹ ਕਿਸੇ ਨੂੰ ਪੁੱਛੇ ਵੀ ਤੇਰੇ ਡੈਡੀ ਦਾ ਨੰਬਰ ਦੇਗਾ ਫੋਨ, ਕਹਿੰਦਾ ਜੀ ਕੰਪਿਊਟਰ 'ਚੋਂ ਖੜ੍ਹਦਾ, ਦਿਮਾਗ 'ਚੋਂ ਨਹੀਂ ਨਿਕਲਣਾ, ਨਹੀਂ 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 ਦਿਮਾਗ 'ਚ ਤਾਂ ਡੈਡੀ ਦਾ ਨੰਬਰ ਹੀ ਨਹੀਂ ਹੈ, ਕੰਪਿਊਟਰ 'ਚ ਠੋਲਾ ਮਾਰ ਕੇ ਉਹਦੇ 'ਚ ਕੱਢੂਗਾ, ਸਭ ਕੁਛ ਮਸ਼ੀਨਰੀ 'ਤੇ ਹੋ ਗਿਆ। ਆਹ ਮਾੜੀ ਜਿਹੀ ਝਲਕ ਦਿੱਤੀ ਸੀ, ਕਿੰਨੇ ਘੰਟੇ ਬੰਦ ਰਹੇ ਨੇ ਤੁਹਾਡੇ ਸਾਰੇ ਏਅਰਪੋਰਟ ਵਿੱਚ, ਤੁਹਾਡਾ ਹੀਥਰ ਵਾਲਾ ਅਤੇ ਨਾਲੇ ਕੈਨੇਡਾ ਵਾਲੇ ਨੇ, ਅਮੈਰੀਕਾ ਸਭ ਉੱਥੋਂ ਜਹਾਜ਼ ਚੱਲਿਆ ਸਨ ਫਰਾਂਸਿਸਕੋ ਤੋਂ, ਉਹਨੇ ਇੰਡੀਆ ਜਾਣ ਦਾ ਰਾਹ ਹੀ ਭੁੱਲ ਗਿਆ, ਰੂਸ ਜਾਣਾ ਪੈ ਗਿਆ ਵਿਚਾਰੇ ਨੂੰ। ਕੀ ਨਹੀਂ ਕਰ ਸਕਦਾ ਉਹ ਇੱਕ ਛਿਨ ਵਿੱਚ। ਆਹ ਜਿਹੜੀ ਸਰਜ ਲਾਈਟ ਟੰਗੀ ਹੋਈ ਹੈ ਨਾ ਵਿਗਿਆਨੀ ਜਿਹੜੇ ਸਿਰ ਦੇ ਉੱਤੇ, ਸਾਰੀ ਦੁਨੀਆ ਦੇ ਕਹਿੰਦੇ ਨੇ ਜੀ ਸਾਰੇ ਕਾਰੋਬਾਰ ਉਹਨੂੰ ਫੜ ਕੇ ਜੇ ਮਰ ਜਾ ਐਂ ਘੁਮਾ ਦਿੱਤਾ ਨਾ ਗਿਆ ਤੁਹਾਡਾ ਸਾਰਾ ਕੁਛ, ਮੁੜ ਕੇ ਘੋੜਿਆਂ 'ਤੇ ਆ ਜਾਓਗੇ, ਨਿੰਗ ਸਿੰਘਾਂ ਮਾਉਂਗੇ, ਘੋੜੇ ਖਰੀਦੋ ਜੀ ਕਿੱਥੇ ਨਾ। ਇਹ ਸਭ ਕੁ ਵਾਹਿਗੁਰੂ ਦੇ ਡਰੋ ਤੋਂ ਉਹਨੇ ਇੱਕ ਇੰਨਾ ਕੁ ਕੀੜਾ ਪੈਦਾ ਕਰਿਆ, ਇੰਨਾ ਦਿਖਦਾ ਵੀ ਨਹੀਂ ਸੀ। ਮੈਕਰੋਸਕੋਪ ਦੁਆਰਾ ਦੇਖੋ ਦਿਖਦਾ ਨਹੀਂ, ਦਿਖਦਾ ਹੀ ਨਹੀਂ ਸੀ ਕੀੜਾ। ਔਰ ਸਾਰੇ ਵਰਲਡ ਦੇ ਉੱਤੇ ਰਾਜ ਕਰ ਗਿਆ ਜਿਹਦਾ ਨਾਮ ਸੀ ਕਰੋਨਾ ਸਾਹਿਬ। ਕਰੋਨਾ ਸੀ ਸਾਹਿਬ ਦਾ ਪੈਦਾ ਕੀਤਾ, ਕਰੋਨਾ ਆ ਗਿਆ ਜੀ, ਕਰੋਨਾ ਆ ਗਿਆ, ਕੀੜਾ ਹੀ ਸੀ ਉਹ। ਕੀੜਾ ਥਾਪਦੇ ਇਹ ਪਾਤਸ਼ਾਹੀ ਆਪਣਾ ਰਾਜ ਅਮਰੀਕਾ ਵਾਲੇ ਨੂੰ ਦੱਸਦਾ, ਤੁਸੀਂ ਸਾਰੇ ਵਰਲਡ ਦੀ ਰਾਣੇਦਾਰੀ ਕਰਦੇ ਹੋ ਨਾ। ਰੱਬ ਨੇ ਇੱਕ ਇੰਨਾ ਕੁ ਕੀੜਾ ਭੇਜ ਕੇ ਅਮਰੀਕਾ ਵਾਲਿਆਂ ਦਾ ਦਿਮਾਗ ਠੀਕ ਕਰਤਾ ਵੀ ਆਹ ਲੈ, ਮੈਂ ਇੱਕ ਨਿੱਕਾ ਜਿਹਾ ਕੀੜਾ ਇਹਨੂੰ ਕਾਬੂ ਕਰਕੇ ਦਿਖਾ ਦਿਉ। ਲਾਸ਼ਾਂ ਗਿਣੀਆਂ ਨਹੀਂ ਸੀ ਜਾਂਦੀਆਂ, ਜਿਹੜੇ ਬੱਚੇ ਕੰਮ ਕਰਦੇ ਸੀ ਉੱਥੇ ਮੈਡੀਕਲ 'ਚ ਰੋ ਰੋ ਕੇ ਦੱਸਦੇ ਇੱਕ ਇੱਕ ਦਿਨ 'ਚ ਕਿੰਨੀਆਂ ਕਿੰਨੀਆਂ ਲਾਸ਼ਾਂ ਜਾਂਦੀਆਂ। ਰੱਬ ਦਾ ਹੁਕਮ ਹੈ, ਇਸ ਕਰਕੇ ਡਰਦੇ ਰਹੀਏ, ਉਹਨੂੰ ਚੇਤੇ ਰੱਖੀ ਹਰ ਵਾਰ। ਉਹ ਕੀ ਨਹੀਂ ਕਰ ਸਕਦਾ, ਸਭ ਕੁਛ ਕਰ ਸਕਦਾ। ਕਿੱਥੇ ਜੀ ਬੋਲੇ, ਆਪੇ
ਆਪੇ ਕਰਤਾ ਪਰ ਗਟੜਾ,
ਆਪ ਹੀ ਉਹ ਪ੍ਰਗਟ ਹੈ, ਆਪ ਹੀ ਸੰਸਾਰ ਦੇ ਕਰਨ ਵਾਲਾ ਹੈ ਜੀ।
ਆਪੇ ਸ਼ਕਤੀ ਸਬਲ ਕਹਾਇਆ,
ਆਪ ਹੀ ਸ਼ਕਤੀ ਕੀ ਹੈ, ਮਾਇਆ ਨੂੰ ਪੈਦਾ ਕੀਤਾ ਏ ਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ। ਤੇ ਆਪੇ ਸ਼ਕਤੀ ਸਬਲ, ਸਬਲ ਸਹਿਤ ਬਲ ਦੇ, ਜਦੋਂ ਮਾਇਆ ਦੇ ਉਹਦਾ ਸਬਲ ਮਾਇਆ, ਫਿਰ ਉਹ ਈਸ਼ਵਰ ਕਹਾਉਂਦਾ, ਮਾਇਆ ਸਬਲ ਈਸ਼ਵਰ ਬਣ ਜਾਂਦਾ। ਆਪ ਹੀ ਨਿਰਾਕਾਰ ਹੈ, ਆਪ ਮਾਇਆ ਸਬਲ ਈਸ਼ਵਰ ਬਣ ਗਏ। ਆਪ ਹੀ ਜਿਹੜੀ ਸ਼ਕਤੀ ਹੈ, ਇਹਦੇ ਦੁਆਰਾ ਇਹ ਸ਼ਬਦ ਕਹਾਇਆ ਹੈ ਤੁਸੀਂ।
ਆਪੇ ਸੂਰਾ ਅਮਰਕ ਚਲਾਇਆ,
ਆਪ ਹੀ ਤੁਸੀਂ ਆ ਸੂਰਜ ਜਿਹੜਾ ਆਕਾਸ਼ ਦੇ ਵਿੱਚ ਚਲਾਇਆ ਹੋਇਆ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ 'ਚ ਭੱਜੇ ਫਿਰਦੇ ਨੇ ਵਿਚਾਰੇ, ਵੀ ਹੁਕਮ ਦੇ ਵਿੱਚ ਹੀ ਹੈ ਨਾ, ਜਿਵੇਂ ਨੌਕਰ ਭੱਜਿਆ ਫਿਰਦਾ ਹੁੰਦਾ ਮਾਲਕ ਦੇ ਅੱਗੇ ਕੰਮ ਕਰ ਰਹੇ ਨੇ ਸਾਰੇ। ਜਾਂ ਆਪੇ ਸੂਰਾ ਕੀ ਇਹ ਸੂਰਮਾ, ਇਹ ਅਮਰ ਨਾਮ ਹੁਕਮ ਦਾ, ਆਪ ਹੀ ਹੁਕਮ ਚਲਾਉਣ ਵਾਲੇ ਹੋ ਜੇ।
ਆਪੇ ਸਿਵ ਵਰ ਤਾਇਣ ਅੰਤਰ,
ਆਪ ਹੀ ਮਹਾਰਾਜ ਤੁਸੀਂ ਸ਼ਿਵ ਸ਼ਾਂਤੀ ਦਾ ਅਰਥ ਸੰਪਰਦਾ ਵਿੱਚ ਇਹਦੇ ਦੋ ਅਰਥ ਹੈ ਜੀ। ਇੱਥੇ ਪਹਿਲਾ ਅਰਥ ਹੈ ਸ਼ਿਵ ਵੀ ਸ਼ਾਂਤੀ ਵੀ ਆਪ ਹੀ ਵਰਤਾਈ ਹੈ ਤੁਸੀਂ, ਅਤੇ ਆਪ ਹੀ ਸੱਚੇ ਪਾਤਸ਼ਾਹ ਜੀ। ਹਾਂਜੀ,
ਆਪੇ ਸੀਤਲ ਠਾਰ ਗੜਾ,
ਅਤੇ ਆਪ ਹੀ ਮਹਾਰਾਜ ਤੁਸੀਂ ਜਿਵੇਂ ਗੜਾ ਹੁੰਦਾ ਨਾ, ਆ ਜਿਹੜੇ ਓਲੇ ਪੈਂਦੇ ਹੈ ਉਹ ਠੰਡਾ ਹੁੰਦਾ ਬਹੁਤ ਜ਼ਿਆਦਾ, ਠੰਡਾ ਠਾਰ ਹੁੰਦਾ, ਗੜਾ ਠਾਰ ਠੰਡਾ ਹੁੰਦਾ ਹੈ, ਤੁਸੀਂ ਐਂ ਬਰਫ਼ ਕੀ ਠੰਡੀ ਹੈ ਜਿੰਨੇ ਤੁਸੀਂ ਆਪ ਸੀਤਲ ਹੋ, ਆਪ ਹੀ ਸ਼ਾਂਤ ਸਰੂਪ ਹੋ ਮਹਾਰਾਜ, ਅਤੇ ਆਪ ਹੀ ਤੁਸੀਂ ਸ਼ਿਵ ਕਲਿਆਣ ਸਰੂਪ ਹੋ ਮਹਾਰਾਜ, ਆਪ ਹੀ ਸ਼ਿਵ ਕਲਿਆਣ ਸਰੂਪ ਹੋ, ਅਤੇ ਆਪ ਹੀ ਆਪਣਾ ਹੁਕਮ ਵਰਤਾਉਣ ਵਾਲੇ ਹੋ। ਆਪ ਹੀ ਮਹਾਰਾਜ ਜਿੱਥੇ ਆਪਣਾ ਨਾਮ ਦੇ ਦਿੰਦੇ ਹੋ, ਕਲ ਤਾਤੀ ਠੰਡਾ ਹਰਨਾ, ਉਹਦਾ ਹਿਰਦਾ ਠੰਡਾ ਹੋ ਜਾਂਦਾ, ਨਹੀਂ ਤਾਂ ਤਪਦੇ ਰਹਿੰਦੇ ਨੇ ਕਾਮ ਕ੍ਰੋਧ ਵਿੱਚ, ਈਰਖਾ 'ਚ, ਦਵੈਸ਼ 'ਚ, ਇਹ ਵਿਕਾਰਾਂ ਦੇ ਵਿੱਚ, ਨਹੀਂ ਤਾਂ ਤਪਦੇ ਰਹਿੰਦੇ ਨੇ। ਇਹ ਤੁਹਾਡੇ ਮਹਾਰਾਜ ਨਾਮ ਇਹਨਾਂ ਨੂੰ ਠੰਡਾ ਕਰ ਦਿੰਦਾ, ਤਪਤ ਕੜਾਹਾ ਬੁੱਝ ਗਿਆ, ਉਹ ਹਿਰਦਾ ਰੂਪੀ ਕੜਾਹਾ ਜਿਹੜਾ ਤਪਦਾ ਬੁੱਝ ਜਾਂਦਾ, ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਤ੍ਰਿਸ਼ਨਾ ਬੁੱਝਿਆ ਹਰ ਕੇ ਨਾਮ, ਨਾਮ ਰੂਪੀ ਜਲ ਦੇ ਨਾਲ ਐਸਾ ਹੁੰਦਾ।
ਜਿਸੈ ਨਿਵਾਜੇ ਗੁਰਮੁਖ ਸਾਜੇ,
ਅਤੇ ਜਿਹਨੂੰ ਤੁਸੀਂ ਮਹਾਰਾਜ ਮੁਖੀ ਗੁਰੂ ਸਾਹਿਬ ਦੁਆਰਾ ਉਹਨਾਂ ਨੂੰ ਨਿਵਾਜੇ ਵਡਿਆ ਦਿੰਦੇ ਹੋ, ਉਹਨਾਂ ਦੇ ਅੰਦਰ ਫਿਰ ਤੁਸੀਂ ਸਾਜੇ, ਕੀ ਸਾਜੇ, ਉਹਨਾਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਇਹ ਗੁਣ ਸਾਜ ਦਿੱਤੇ ਨੇ, ਜਿਹੜੇ ਮੁਖੀ ਗੁਰੂ ਦੁਆਰਾ ਨਿਵਾਜ ਦਿੱਤੇ ਤੁਸੀਂ ਵਡਿਆਏ ਨੇ।
ਨਾਮ ਵਸੈ ਤਿਸ ਅਨਹਦ ਵਾਜੇ,
ਜਿਹਨਾਂ ਦੇ ਹਿਰਦੇ ਦੇ ਵਿੱਚ ਨਾਮ ਇਸ ਤਰ੍ਹਾਂ ਵਸ ਗਿਆ, ਅਨਹਦ ਅਨਜਮਾ ਹੱਦ, ਹੱਦ ਹੁੰਦੀ ਹੈ ਸੀਮਾ, ਅਤੇ ਅਨ ਹੁੰਦਾ ਰਹਿਤ ਦਾ ਨਾਮ, ਸ਼ਬਦ ਜਿਹੜਾ ਇੱਕ ਰਸ ਅੱਠੇ ਪਹਿਰ ਵਜਣਾ ਉਹਨੂੰ ਅਨਹਦ ਕਹਿੰਦੇ ਹੈ। ਉਸ ਤਰ੍ਹਾਂ ਯੋਗ ਮਤ ਦੇ ਉਹ ਅਨਹਦ ਵੀ ਹੈਗੇ, ਮੈਂ ਉਹਨਾਂ ਦਾ ਖੰਡਨ ਨਹੀਂ ਕਰਦਾ ਹਾਂ, ਇਹ ਗੱਲ ਨੂੰ ਸਮਝਣਾ ਜਿਹੜਾ ਗੁਰਮਤ ਦੀ ਵਿਚਾਰ ਹੈ ਉਹਨੂੰ ਸਮਝਣਾ, ਉਹ ਜਿਹੜੇ ਯੋਗ ਮਤ ਦੇ ਅੰਦਰ ਜਿਹੜੀਆਂ ਸਾਡੇ ਅੰਦਰ ਨਾੜੀਆਂ ਨੇ, ਉਹਨਾਂ ਨਾੜੀਆਂ ਨਾੜੀਆਂ ਦੀ ਗਿਣਤੀ ਯੋਗੀਆਂ ਨੇ ਧਿਆਨ ਦੁਆਰਾ ਉਹਨਾਂ ਨਾੜੀਆਂ ਨੂੰ ਪੜ੍ਹਿਆ ਵੀ ਕਿੰਨੀਆਂ ਸੁਣਿਆ। ਯੋਗ ਜੁਗਤ ਤਨ ਭੇਦ, ਤਨ ਦੇ ਭੇਦ ਉਹਨਾਂ ਨੇ ਸਮਾਧੀ ਵਿੱਚ ਦੇਖੇ। ਉਹਨਾਂ ਨੇ ਬ੍ਰਹਿਮੰਡ ਨੂੰ ਆਪਣੇ ਨੇਤਰਾਂ ਦਾ ਅੰਦਰਲੇ ਨੇਤਰਾਂ ਦੁਆਰਾ ਦੇਖਿਆ, ਉਹ ਪੂਰੇ ਸਹੀ ਹੈ। ਉਹਨਾਂ ਦੀ ਮੈਡੀਕਲ ਫੇਲ ਹੋ ਸਕਦੀ ਹੈ, ਉਹ ਨਹੀਂ ਫੇਲ ਹੈ। ਉਹਨਾਂ ਦੀ ਗਿਣਤੀ ਹੈ ਕਿ ਸਾਡੇ ਜਿਸਮ ਦੇ ਅੰਦਰ ਨਾੜਾਂ ਦੀ ਜਿਹੜੀ ਗਿਣਤੀ ਹੈ 72,72,10,201 ਨਾੜ ਹੈ। ਇਹ ਨਾੜਾਂ ਦੀ ਗਿਣਤੀ ਹੈ। ਇਹਦੇ ਵਿੱਚ 10 ਨਾੜੀਆਂ ਨੇ ਜਿਹੜੀਆਂ ਯੋਗ ਅਭਿਆਸ ਦੇ ਕੰਮ ਆਉਂਦੀਆਂ ਨੇ, ਈੜਾ, ਪਿੰਗਲਾ, ਸੁਖਮਨਾ ਆਦਿ। ਉਹ ਜਿਹੜੀਆਂ ਇਹਨਾਂ ਦੁਆਰਾ ਫਿਰ ਉਹ ਭਿਅੰਗਵਾਂ ਨਾੜੀ ਜਿਹੜੀ ਹੈ ਮੂਲ ਦੁਆਰੇ ਤੋਂ ਦਸਮ ਦੁਆਰ ਤੱਕ ਜਾਂਦੀ ਹੈ, ਨਵਲ ਭਿਅੰਗਮ ਸਾਧੇ। ਉਹ ਜਿਹੜੀ ਸਾਧਨਾ ਕਰਦੇ ਆ ਦਸਮ ਦੁਆਰ ਜਿਹੜਾ, 9 ਤਾਂ ਪ੍ਰਗਟੇ ਨੇ, 9 ਤਾਂ ਦਰਵਾਜ਼ੇ ਖੁੱਲ੍ਹੇ ਨੇ, ਮੂੰਹ ਖੁੱਲ੍ਹਾ, ਨਾਸਕਾਂ ਖੁੱਲ੍ਹੀਆਂ ਨੇ, ਅੱਖਾਂ ਖੁੱਲ੍ਹੀਆਂ ਨੇ, ਕੰਨ ਖੁੱਲ੍ਹੇ ਨੇ, ਦਰਵਾਜ਼ੇ ਖੁੱਲ੍ਹੇ ਨੇ, ਉਪਸਥੇਂਦਰੇ ਖੁੱਲ੍ਹੇ ਨੇ। ਜਿਹੜਾ ਦਸਮ ਹੈ ਉਹ ਗੁਪਤ ਹੈ, ਉਹਦੇ ਵਿੱਚ ਮਾਸ ਦਾ ਇੱਕ ਖਿੜਕੀ ਜਿਵੇਂ ਦਰਵਾਜ਼ਾ ਲੱਕੜ ਦਾ ਬਣਾ ਕੇ ਐਨ ਬੰਦ ਕੀਤਾ ਹੋਵੇ, ਇਸ ਤਰ੍ਹਾਂ ਕਿਵਾੜ ਇਹ ਬੰਦ ਕੀਤੇ ਦਸਮ ਦੁਆਰ ਦੇ। ਜਿੱਥੇ ਕੋਈ ਕੀਮਤੀ ਸਮਾਨ ਪਿਆ ਹੋਵੇ ਨਾ, ਉਹਨੂੰ ਲੌਕ ਕਰਕੇ ਰੱਖੀਦਾ ਹੁੰਦਾ। ਦਸਮ ਦੁਆਰ ਦੇ ਕੀਮਤੀ ਸਮਾਨ ਹੈ, ਇਸ ਕਰਕੇ ਰੱਬ ਨੇ ਉਹਦੇ ਉੱਤੇ ਖਿੜਕੀ ਜਿਹੜੀ ਲਾਈ, ਉਹ ਮਾਸ ਦਾ ਲੋਥੜਾ ਇੱਕ ਉਹਦੇ 'ਚ ਫਸਾਇਆ ਹੋਇਆ। ਉਹਦੇ 'ਚ ਜਾਣ ਵਾਸਤੇ ਹੋਰ ਤਾਂ ਕੋਈ ਜਾ ਨਹੀਂ ਸਕਦਾ, ਉੱਥੇ ਪ੍ਰਾਣਾ ਦੁਆਰਾ ਜਾ ਸਕਦਾ ਜੀਵਾਤਮਾ। ਇਹ ਪ੍ਰਾਣਾਯਾਮ ਕਰਨ ਵਾਲੇ ਫਿਰ ਇਹ ਦੋ ਰਸਤੇ ਨੇ ਦਸਮ ਦੁਆਰ ਜਾਣ ਦੇ, ਇੱਕ ਪ੍ਰਾਣਾਯਾਮ ਹੈ, ਇੱਕ ਸਹਿਜ ਰਸਤਾ ਹੈ। ਇੱਕ ਤਾਂ ਸੁਰਤ ਦੁਆਰਾ ਜਾਣਾ ਉੱਥੇ, ਇਹ ਗੁਰਮਤ ਦਾ ਰਸਤਾ ਹੈ। ਇੱਕ ਯੋਗੀਆਂ ਦਾ ਰਸਤਾ ਹੈ, ਉਹ ਯੋਗੀਆਂ ਦੇ ਰਸਤੇ ਜਾਣ ਵਾਲੇ ਉੱਥੇ ਜਾ ਕੇ 5 ਤਰ੍ਹਾਂ ਦੇ ਅਨਹਦ ਸ਼ਬਦ, ਤਤਾਂਤੀ ਵਿਦ ਚਰਮ ਕਾ ਘਨ ਘਨ ਸੀ ਕਾ ਜਾਣ, ਨਾਦ ਸ਼ਬਦ ਘੱਟ ਕੋ ਕਹਿ ਤੇ ਸਵਾਸ ਸੁਖਰ ਪਹਿਚਾਣ, 5 ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਦਸਮ ਦੁਆਰ 'ਚ ਸੁਣਨ ਲੱਗ ਜਾਂਦੀ। ਬਾਕੀ ਆਪਣੀ ਆਪਣੀ ਮਰਜ਼ੀ ਦੇ ਅਨੁਸਾਰ ਇਹਦੇ ਅਰਥ ਕਰਨ ਵਾਲੇ ਹੈ। ਇੱਥੇ ਇੱਕ ਅਮੈਰੀਕਾ 'ਚ ਰਹਿੰਦਾ ਸੀ ਭਾਈ, ਇਹ ਉਹ ਮਿਲਣ ਵਾਲਾ ਸੀ ਜਿਹਦਾ, ਮੈਨੂੰ ਇੱਕ ਦਿਨ ਕਹਿੰਦਾ ਬਾਬਾ ਜੀ ਮੈਂ ਗੱਲ ਦੱਸਣੀ ਹੈ ਤੁਹਾਨੂੰ। ਮੈਂ ਜੀ ਦੱਸ। ਕਹਿੰਦਾ ਮੇਰਾ ਦਸਮ ਦੁਆਰ ਖੁੱਲ੍ਹ ਗਿਆ। ਮੈਂ ਕਿਹਾ ਵੀ ਇਹਦਾ ਪੈ ਗਿਆ ਪੁੱਠੇ ਰਸਤੇ। ਮੈਂ ਕਿਹਾ ਕਿੰਨਾ ਕੁ ਖੁੱਲ੍ਹ ਗਿਆ? ਕਹਿੰਦਾ ਜੀ ਅਨਹਦ ਸ਼ਬਦ ਸੁਣਨ ਲੱਗ ਗਏ। ਉਹ ਹੋਇਆ ਕਿ ਜਦੋਂ ਸਿਆਣੀ ਉਮਰ ਜਾਂਦੀ, ਕੰਨਾਂ ਵਿੱਚ ਸਾਂ ਸਾਂ ਦੀ ਆਵਾਜ਼ ਆਉਣ ਲੱਗਦੀ ਹੈ, ਕਈਆਂ ਨੂੰ ਮੋਟਰਸਾਈਕਲ ਚੱਲਣੇ ਫਿੱਟ ਫਿੱਟ ਜਿਹੀ ਆਵਾਜ਼ ਆਉਣ ਲੱਗ ਜਾਏ, ਲੈ ਉਹਨੂੰ ਅਨਹਦ ਸ਼ਬਦ ਬਣਾ ਲਏ। ਇੱਥੇ ਤਾਂ ਮੌਜ ਹੈ, ਜਿੰਨਾ ਮਰਜ਼ੀ ਗੁੰਮਰਾਹ ਕਰ ਲਓ ਲੋਕਾਂ ਨੂੰ ਵੀ ਮੈਨੂੰ ਅਨਹਦ ਸ਼ਬਦ ਸੁਣਦੇ। ਕਹਿੰਦੇ ਅੱਛਾ ਜੀ ਇਹ ਤਾਂ ਬਹੁਤ ਬੜੀ ਉੱਚੀ ਅਵਸਥਾ ਦਾ, ਉਹ ਤੇਰੇ ਕੰਨਾਂ ਦਾ ਰੋਗ ਹੈ, ਤੂੰ ਕਹੀਂ ਅਨਹਦ ਸ਼ਬਦ। ਅਨਹਦ ਸ਼ਬਦਾਂ ਦੀ ਪਰਿਭਾਸ਼ਾ ਤਾਂ ਇਹਨੂੰ ਆਉਂਦੀ ਨਹੀਂ, ਅਤੇ ਲੋਕਾਂ ਨੂੰ ਦੱਸਦਾ ਫਿਰ ਮੈਨੂੰ ਅਨਹਦ ਸ਼ਬਦ ਆ ਗਏ ਜੀ, ਤੁਹਾਡੇ ਅਨਹਦ ਖੋਲ੍ਹ ਦਿੰਦੇ। ਪਹਿਲਾਂ ਦੇਖ ਤਾਂ ਲਓ ਵੀ ਹੁੰਦੇ ਕੀ ਨੇ ਇਹ। ਗੁਰੂ ਗ੍ਰੰਥ ਸਾਹਿਬ ਸਾਰਾ ਕੁਛ ਇਹ ਵਿਆਖਿਆ ਸਾਹਿਤ ਹੁੰਦਾ, ਆਪਣੇ ਕੋਲ ਸਮਾਂ ਘੱਟ ਹੈ, ਇਹੋ ਜਿਹੀ ਚੀਜ਼ਾਂ 'ਤੇ ਦੇਰ ਲੱਗਦੀ ਹੈ। ਇੱਕ ਪੁਆਇੰਟ 'ਤੇ ਬੋਲਣਾ ਹੋਵੇ ਪੂਰਾ ਸਹੀ ਤਰੀਕੇ ਦੇ ਨਾਲ, ਕਿਉਂਕਿ ਇਹ ਫਿਰ ਸ਼ਬਦ ਪੂਰਾ ਕਰਨ ਦੀ ਮਰਿਆਦਾ, ਇਸ ਕਰਕੇ ਰਹੋ ਵਿਚਾਰ। ਹੁਣ ਰਹੋ ਵਿਚਾਰ ਦਾ ਵੀ ਇੱਥੇ ਅਨਪੜ੍ਹ ਸਾਧ ਉੱਥੇ ਕੀਰਤਨ ਕਰੇ ਸਿੱਧੀਆਂ ਧਾਰਨਾ ਵਾਲਾ, ਥੋੜ੍ਹੇ ਚਿਰ ਬਾਅਦ ਕਰਿਆ ਰਹੋ ਵਿਚਾਰ। ਉਹ ਇੱਕ ਮਾਈ ਮੈਨੂੰ ਕਹਿੰਦੀ ਬਾਬਾ ਜੀ ਇਹ ਕੀ ਹੁੰਦਾ ਰਹੋ ਵਿਚਾਰ? ਮੈਂ ਕਿਹਾ ਬੀਬੀ ਤੈਨੂੰ ਕੀ ਦੱਸਾਂ, ਨਾ ਤੇਰੇ ਸੰਤ ਨੂੰ ਪਤਾ ਨਾ ਤੈਨੂੰ ਪਤਾ। ਜਿਹੀ ਜੀ ਕੋਕੋ ਉਹੀ ਜੀ ਕੋਕੋ ਦੇ ਬੱਚੇ ਹੋ ਗਏ, ਜਿਹੋ ਜਿਹੇ ਵਕਤਾ ਤੁਹਾਡਾ ਹੋਏ ਜੇ ਸਰੋਤੇ ਹੋ ਗਏ ਤੁਸੀਂ। ਕਹਿੰਦੀ ਮਤਲਬ, ਮੈਂ ਕਿਹਾ ਇਹ ਗਿਆਨੀਆਂ ਦਾ ਸ਼ਬਦ ਹੈ, ਜਿੱਥੇ ਸਮਾਂ ਘੱਟ ਹੋਵੇ ਵਿਆਖਿਆ ਜ਼ਿਆਦਾ ਹੋਵੇ ਉੱਥੇ ਅਸੀਂ ਕਹਿ ਦਿੰਦੇ ਰਹੋ ਵਿਚਾਰ, ਵੀ ਵਿਚਾਰ ਰਹਿ ਗਈ ਉਹ ਪੂਰੀ ਨਹੀਂ ਕੀਤੀ ਹੈ। ਮੈਂ ਕਿਹਾ ਇਹ ਉਹੀ ਕਹੀ ਜਾਂਦਾ ਰਹੋ ਵਿਚਾਰ, ਜਿਵੇਂ ਕਈ ਅਰਦਾਸ ਕਰਨ ਵਾਲੇ ਜਿੱਥੇ ਅੱਖਰ ਭੁੱਲਣੇ ਕਹਿੰਦੇ ਸੱਚੇ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਜੀ, ਉਹ ਮਤਲਬ ਕੀ ਹੁੰਦਾ? ਅੱਖਰ ਨਹੀਂ ਆਇਆ ਉਹਨੂੰ ਹੁੰਦੇ। ਇਸ ਕਰਕੇ ਇਹ ਹੁਣ ਸਾਡਾ ਜਿਹੜਾ ਪੰਥ ਮਾਰ ਨਹੀਂ ਖਾਣ ਵਾਲਾ ਹੈ, ਇਹ ਇਸ ਕਰਕੇ ਕਹਿੰਦੇ ਮਰਿਆਦਾ ਹੀ ਹੈ ਸੱਚੇ ਪਾਤਸ਼ਾਹ ਕਹਿਣ ਦੀ। ਅਤੇ ਇਸ ਕਰਕੇ ਹੈ ਸਾਡੇ ਉੱਥੇ ਵਿਦਿਆਰਥੀਆਂ ਨੂੰ ਨਾ ਇਕੱਲੇ ਇਕੱਲੇ ਨੂੰ ਕਹੀਦੇ ਵੀ ਰੋਜ਼ ਅਰਦਾਸ ਤੈਂ ਕਰਨੀ ਹੈ ਜਦੋਂ ਕਥਾ ਆਉਂਦੀ, ਬਦਲ ਕੇ। ਹੁਣ ਜਿਹੜੇ ਅਣਜਾਣ ਉਹ ਜਦੋਂ ਭੁੱਲ ਜਾਂਦੇ ਰਹੋ ਫਿਰ ਵਾਰ ਵਾਰ ਇੱਕੋ ਹੀ ਗੱਲ ਕਹੀ ਜਾਂਦੀ ਹੈ, ਉਹਨੂੰ ਕਹੀ ਭਾਈ ਇਹਨੂੰ ਘਟਾ, ਕੱਲ੍ਹ ਨੂੰ ਗ੍ਰੰਥੀ ਬਣ ਕੇ ਫਿਰ ਤੈਨੂੰ ਔਖਾ ਹੋਊਗਾ। ਖੈਰ, ਅਤੇ ਐਸਾ ਅਨਹਦ ਵਾਜੇ ਹੱਦ ਤੋਂ ਰਹਿਤ ਗੁਰ ਸ਼ਬਦ ਜਿਹੜਾ ਵਾਹਿਗੁਰੂ ਮੰਤਰ, ਇੱਕ ਰਸ ਚੱਲਣਾ, ਇਹ ਅਨਹਦ ਸ਼ਬਦ ਜਾਣਨਾ ਜੀ।
ਤਿਸ ਹੀ ਸੁਖ ਤਿਸ ਹੀ ਠਕੁਰਾਈ,
ਉਹਨੂੰ ਇਹ ਸਾਰੇ ਸੁੱਖ ਨਾ, ਆਤਮ ਸੁੱਖ ਅਤੇ ਉਹ ਜਿਹੜਾ ਠਾਕਰ ਵਾਹਿਗੁਰੂ ਹੈ, ਉਹ ਉਸ ਦੀ ਅਸਲ ਦੀ ਠੁਕਰਾਈ ਹੈ, ਮਾਲਕਪਣਾ ਉਹਦਾ ਹੈ। ਜਿਵੇਂ ਜਿਹੜੀ
ਔਰਤ ਮਹਾਰਾਜੇ ਨੂੰ ਵਿਆਹੀ ਗਈ, ਪਟਰਾਣੀ ਹੋ ਗਈ। ਜਿੱਥੇ ਤੱਕ ਰਾਜੇ ਦਾ ਹੁਕਮ ਚੱਲਦਾ, ਪਟਰਾਣੀ ਦਾ ਵੀ ਉੱਥੇ ਤੱਕ ਹੀ ਚੱਲਦਾ। ਜਿਹੜਾ ਰੱਬ ਦੇ ਨਾਲ ਜੁੜ ਗਿਆ ਨਾ, ਉਹ ਪਟਰਾਣੀ ਦੀ ਤਰ੍ਹਾਂ ਉਹਦਾ ਵੀ ਹੁਕਮ ਠਕਰਾਈ, ਉਹਦੀ ਵੀ ਉਹਨੇ ਚੱਲਦੀ ਹੈ।
ਕਿਸੇ ਨਾ ਆਵੇ ਜਮ ਨੇੜਾ,
ਉਹਦੀ ਜਮ ਤਾਂ ਮਾਰਨਾ ਕੁੱਟਣ ਦਾ ਇੱਕ ਪਾਸੇ ਰਿਹਾ, ਨੇੜੇ ਵੀ ਨਹੀਂ ਲੱਗਦਾ, ਉਹਨਾਂ ਤੋਂ ਪੈ ਕਰਦਾ ਹੈ।
ਕੀਮਤ ਕਾਗਦ ਕਹੀ ਨਾ ਜਾਈ,
ਨਾ ਕੀਮਤ ਕਹੀ ਜਾਵੇ ਤੇ ਨਾ ਕਾਗਜ਼ਾਂ ਤੇ ਲਿਖੀ ਜਾਵੇ। ਕਬੀਰ ਸਾਤ ਸੰਬੰਧ ਹੈ, ਮਸ ਕਰੋ ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਾਓ ਕਰੋ ਹਰ ਜਸ ਲਿਖਣ ਨਾ ਜਾਵੇ। ਇਹ ਨਹੀਂ ਲਿਖਿਆ ਜਾਂਦਾ।
ਕਹੋ ਨਾਨਕ ਬੇਅੰਤ ਗੋਸਾਈ,
ਤੇ ਗੁਰੂ ਸਾਹਿਬ ਕਹਿੰਦੇ ਉਹ ਗੋ ਧਰਤੀ ਦਾ ਸਾਈ ਮਾਲਕ ਬੇਅੰਤ ਹੈ ਜੀ।
ਆਦ ਮਦ ਅੰਤ ਪ੍ਰਭ ਸੋਈ,
ਤੇ ਉਹ ਪਰਮੇਸ਼ਰ ਆਦ ਮਦ ਅੰਤ ਉਹ ਹੀ ਹੈ। ਹੁਣ ਫਿਰ ਇਹਦੇ ਚ ਪੱਲੇ ਤਾਂ ਕੁਛ ਪਿਆ ਨਹੀਂ। ਆਦਿ ਦੇ ਵਿੱਚ ਪਰਮੇਸ਼ਰ ਅਧਿਸ਼ਠਾਨ ਰੂਪ ਹੈ, ਮਦ ਸੰਸਾਰ ਨੂੰ ਰਚ ਕੇ ਵਿਆਪਕ ਰੂਪ ਹੈ, ਅੰਤ ਦੇ ਵੇਲੇ ਉਹ ਪਰਮੇਸ਼ਰ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ, ਐਸਾ ਉਹਦਾ ਸਰੂਪ ਹੈ ਭਾਈ। ਆਦਿ ਦੇ ਵਿੱਚ ਅਧਿਸ਼ਠਾਨ ਰੂਪ, ਮਦ ਵੀ ਵਿਆਪਕ ਰੂਪ, ਅਤੇ ਅੰਤ ਨੂੰ ਸਿਧਾਂਤ ਰੂਪ ਹੋ ਜਾਏਗਾ। ਇਹ ਗੂੜੇ ਤਿੰਨ ਅਰਥ ਨੇ ਇਹਦੇ। ਅੱਗੇ ਚਲੋ ਜੀ।
ਹਾਥ ਨਾ ਤਿਸਕਾ ਨੇਬੜਾ ਸੋਈ, ਹਾਥ ਤਿਸਾ ਕਾ ਨੇਬੜਾ,
ਨੇਬੜਾ ਨਹੀਂ ਕੋਈ ਨਵੇੜਾ ਹੈ,
ਨਵੇੜਾ
ਕੋਈ ਨਹੀਂ, ਕੋਈ ਨਹੀਂ, ਤੂੰ ਘਬਰਾਇਆ ਨਾ ਕਰੋ, ਤੇ ਮੇਰੇ ਕੋਲ ਘਬਰਾ ਜਾਂਦੇ ਹੋ ਤੁਸੀਂ। ਜਦੋਂ ਬੰਦਾ ਘਬਰਾ ਜਾ, ਇਹਨੂੰ ਨਾ ਐਂ ਲੱਗੀ ਜਾਂਦਾ ਗ੍ਰੰਥ ਸੀ, ਉਹਨੂੰ ਵੀ ਬਹੁਤ ਬੜਾ ਗਿਆਨੀ ਆ ਗਿਆ ਵੀ ਮੈਂ ਉਹਦੇ ਨਾਲ ਹੀ ਗਲਤੀ ਕਰ ਬੈਠਦਾ, ਉਹ ਚੰਗਾ ਭਲਾ ਹੈ ਗ੍ਰੰਥੀ ਸਿੰਘ ਸੀ। ਅਤੇ ਕੋਈ ਨਹੀਂ, ਇਸ ਤਰ੍ਹਾਂ ਆਦਿ ਮਦ ਅੰਤ ਪ੍ਰਭ ਸੋਈ, ਤੁਸੀਂ ਮੈਨੂੰ ਅਨਪੜ੍ਹ ਸਮਝਿਆ ਕਰੋ, ਐਨ ਦ੍ਰਿੜ ਆਤਮ ਵਿਸ਼ਵਾਸ ਬੋਲੋਗੇ ਫਿਰ ਗਲਤੀ ਨਹੀਂ ਹੋਊਗੀ। ਅਤੇ ਸੋਈ ਉਹਦੇ ਹੱਥ ਹੀ ਨਿਵੇੜਾ, ਸੰਸਾਰ ਨੂੰ ਨਿਵੇੜ ਹੀ ਦਿੰਦਾ ਆਪਣੇ ਹੁਕਮ ਵਿੱਚ।
ਤਿਸਾ ਸਰੀਕ ਨਹੀਂ ਰੇ ਕੋਈ,
ਅਤੇ ਉਹ ਬਣ ਬਣ ਕੇ ਬਹਿੰਦੇ ਆ ਪਿੱਛੇ ਜੇ, ਸਰੀਕ ਗੁਰੂ ਗੋਬਿੰਦ ਸਿੰਘ ਦਾ ਵੀ ਬਣ ਗਿਆ ਸੀ ਇੱਕ ਭਾਈ, ਹੁਣ ਜੇਲ੍ਹ 'ਚ ਬੈਠਾ ਬੈਠਾ ਹੈ ਉਹ, ਅਤੇ ਉਹਦਾ ਸਰੀਕ ਕੋਈ ਨਹੀਂ। ਜੈਸਾ ਤੂੰ ਤੈਸਾ ਤੂੰ ਹੀ, ਰੱਬ ਵਰਗਾ ਉਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕੱਪੜੇ ਪਾ ਕੇ ਕੋਈ ਬਣੇ ਬਣ ਨਹੀਂ ਸਕਦਾ ਗੁਰੂ ਪਿਆਰਿਓ। ਤੇਰੇ ਜੈਸਾ ਇਸ ਦੁਨੀਆਂ ਵਿੱਚ ਹੋਰ ਨਾ ਕੋਈ ਆਇਆ, ਅਕਾਲ ਪੁਰਖ ਦੀ ਜ਼ਾਹਰਾ ਮੁਰ ਗੁਰੂ ਗੋਬਿੰਦ ਅਖਵਾਏ।
ਸਤਿ ਸ੍ਰੀ ਅਕਾਲ।
ਇਸ ਕਰਕੇ ਉਹਦੇ ਵਰਗਾ ਉਹੀ ਹੈ, ਐਸਾ ਪਰਮੇਸ਼ਰ ਵਾਹਿਗੁਰੂ ਹੈ, ਅਕਾਲ ਪੁਰਖ ਉਹਦੇ ਵਰਗਾ ਕੋਈ ਨਹੀਂ ਹੈ ਜੀ।
ਕਿਸੇ ਬੁੱਤਾ ਜਵਾਬ ਨਾ ਹੋਈ,
ਤੇ ਉਹਦੇ ਬੁੱਤੇ ਸਾਹਮਣੇ ਕੋਈ ਜਵਾਬ ਨਹੀਂ ਦੇ ਸਕਦਾ, ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ ਜੀ।
ਨਾਨਕ ਕਾ ਪ੍ਰਭ ਆਪੇ ਆਪੇ।
ਹੁਣ ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਆ, ਬੁੱਤੇ ਨਾਲ ਸਾਹਮਣੇ ਦਾ ਵੀ ਹੁੰਦਾ, ਤੇ ਉਹਦੇ ਕੋਈ ਸਾਹਮਣੇ ਜਵਾਬ ਨਹੀਂ ਦੇ ਸਕਦਾ, ਤੇ ਨਾਨਕ ਕਾ ਪ੍ਰਭ ਆਪੇ ਆਪੇ। ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ, ਮੇਰਾ ਜਿਹੜਾ ਪ੍ਰਭੂ ਹੈ ਨਾ ਮਾਲਕ, ਉਹ ਆਪ ਹੀ ਸੰਸਾਰ ਨੂੰ ਸਾਜਦਾ, ਆਪੇ ਆਪ ਨਿਰੰਜਨ ਸੋਏ, ਉਹ ਕਿਸੇ ਦਾ ਪੈਦਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹ ਐਸਾ ਹੈ ਵਾਹਿਗੁਰੂ। ਨਾਨਕਾ ਪ੍ਰਭ ਆਪੇ ਆਪੇ, ਉਹ ਕਿਸੇ ਦਾ ਪੈਦਾ ਨਹੀਂ ਕੀਤਾ ਹੋਇਆ, ਆਪ ਹੀ ਆਪ ਹੈ।
ਕਰ ਕਰ ਵੇਖ ਚੋਜ ਖੜਾ।
ਮਹਾਰਾਜ 16 ਪਦਾਂ ਦੇ ਵਿੱਚ ਅਕਾਲ ਪੁਰਖ ਦੀ ਉਪਮਾ ਕੀਤੀ ਹੈ, ਬੰਦਗੀ ਰੂਪ ਹੈ। ਮਹਾਰਾਜ ਕਹਿੰਦੇ ਵੀ ਇਹ ਤਾਂ ਉਹਦੇ ਚੋਜ ਹੀ ਨਾ, ਆਪ ਇਹੋ ਇਸਤਿਤ ਹੋ ਕੇ ਆਪਣੇ ਚੋਜ ਹੀ ਕਰ ਰਿਹਾ, ਅਤੇ ਹੋਰ ਇਹਦੇ ਵਿੱਚ ਕੋਈ ਦੂਸਰੀ ਗੱਲ ਨਹੀਂ ਹੈ। ਹੁਣ ਕੱਲ੍ਹ ਨੂੰ ਜਿਹੜਾ ਸ਼ਬਦ ਆਉਣਾ ਗੁਰਮੁਖੋ, ਵੀ ਇਹਦੀ ਆਪਣੇ ਹੁਣ ਤੋਂ ਤੁਸੀਂ ਵੀ ਤਿਆਰੀ ਰੱਖੋ, ਅਤੇ ਮੈਂ ਵੀ ਰੱਖਦਾ, ਵੀ ਇਹਦੇ ਵਿੱਚ ਸੰਸਰਨਾਮਾ, ਇਹਦੇ ਵਿੱਚ ਪਰਮਾਤਮਾ ਦੇ ਇੰਨੇ ਨਾਂ ਗਿਣੇ ਜਿੰਨੇ ਪ੍ਰਚਲਿਤ ਨਾਮ ਸੀ ਸਾਰੇ ਗਿਣ ਦਿੱਤੇ ਮਹਾਰਾਜ ਨੇ, ਇਹਦਾ ਨਾਮ ਸੰਸਰਨਾਮਾ। ਇਹਦੀ ਵਿਚਾਰ ਕੱਲ੍ਹ ਹੋਏਗੀ, ਔਰ ਇਹ ਮੈਂ ਬੇਨਤੀ ਕਰਾਂਗਾ ਸਰੋਤਿਆਂ ਨੂੰ ਵੀ ਕਿਤੇ ਕਿਤੇ ਇਸ ਤਰ੍ਹਾਂ ਦੀ ਸਿਧਾਂਤਕ ਵਿਚਾਰ ਆਉਂਦੀ ਹੈ, ਅਤੇ ਕੱਲ੍ਹ ਨੂੰ ਥੋੜ੍ਹਾ ਜਿਹਾ ਸਮੇਂ ਸਿਰ ਪਹੁੰਚ ਕੇ ਦੇ ਸ਼ਬਦ ਸ਼ੁਰੂ ਹੋਵੇ, ਤਾਂ ਕਿ ਸਾਰੇ ਸੰਸਰਨਾਮੇ ਦੇ ਪਦ ਜਿਹੜੇ ਨੇ, ਅਤੇ ਮਹਾਰਾਜ ਸਾਹਿਬ ਨੇ ਅਚੁੱਤ ਤੋਂ ਸ਼ੁਰੂ ਕਰਨਾ, ਫਿਰ ਪਾਰ ਬ੍ਰਹਮ ਕਹਿਣਗੇ, ਫਿਰ ਪਰਮੇਸ਼ਵਰ ਕਹਿਣਗੇ, ਫਿਰ ਅੰਤਰਿਮ। ਇੱਕ ਤੁਕ ਦੇ ਵਿੱਚ ਚਾਰ ਰੱਬ ਦੇ ਨਾਂ ਆ ਗਏ, ਇਹ ਕੱਲ੍ਹ ਨੂੰ ਇੱਥੋਂ ਸ਼ੁਰੂ ਹੋਣੀਆਂ, ਵੀ ਚਾਰ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਜੀ। ਆਓ ਹੁਣ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਆ ਗਏ, ਜਿਨ੍ਹਾਂ ਨੇ ਆਪ ਜੀ ਨੂੰ ਨਿਹਾਲ ਕਰਨਾ ਹੈ, ਆਓ ਭੁੱਲਾਂ ਚੁੱਕਾਂ ਦੀ ਸਤਿਗੁਰੂ ਕੀ ਮੰਗ। ਹਾਂਜੀ।
ਤਿਸੈ ਸਰੀਕ ਨਹੀਂ ਰੇ ਕੋਈ, ਕਿਸ ਹੀ ਬੁੱਤਾ ਜਵਾਬ ਨਾ ਹੋਈ, ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ।
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਵਾਹਿਗੁਰੂ ਜੀ ਕੀ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।